ਛੱਤਰੀ ਵੈਸ਼ ਤੇ ਸ਼ੂਦਰ ਸਭ ਤੋਂ ਬਾਅਦ ਵਿੱਚ ਇਸ਼ਨਾਨ ਕਰਦਾ ਸੀ ਜਿੱਧਰੋਂ ਪਾਣੀ ਰੁੜਦਾ ਆਉਂਦਾ ਸੀ। ਜੇ ਕਿਤੇ ਸ਼ੂਦਰ ਪਹਿਲਾਂ ਇਸ਼ਨਾਨ ਕਰ ਲਵੇ ਤਾਂ ਬ੍ਰਾਹਮਣ ਨੂੰ ਬੁਰਾ ਭਲਾ ਕਹਿੰਦਾ ਸੀ, ਤੂੰ ਮੇਰਾ ਜਪ ਤਪ ਨਾਸ਼ ਕਰ ਦਿੱਤਾ ਹੈ। ਭੰਗਤਾ ਦੀ ਮੈਲ ਤ੍ਰਿਵੇਣੀ ਤੇ ਇਸ਼ਨਾਨ ਕੀਤਿਆਂ ਜ਼ਰੂਰ ਲੱਗਦੀ ਸੀ, ਲੱਥ ਦੀ ਨਹੀਂ ਸੀ। ਸਤਿਗੁਰਾਂ ਨੇ ਆਖਿਆ ਗੁਰੂ ਕੀ ਸਤ ਸੰਗਤ ਤ੍ਰਿਵੇਣੀ ਹੈ। ਇਹਦੇ ਵਿੱਚ ਗੁਰੂ ਸਾਹਿਬ ਜੀ, ਗੁਰੂ ਕੀ ਸੰਗਤ ਅਤੇ ਰੱਬ ਨਾਲ ਮਿਲੀਆਂ ਰੂਹਾਂ, ਤਤ ਬੇਤੇ ਇਹ ਤ੍ਰਿਵੇਣੀ ਹੈ। ਇਹਦੇ ਵਿੱਚ ਇਸ਼ਨਾਨ ਕੀ ਕਰਨਾ ਹੈ, ਜਿਹੜਾ ਸਤ ਸੰਗਤ ਵਿੱਚ ਆ ਕੇ ਬਿਰਤੀ ਇਕਾਗਰ ਕਰਕੇ ਬਾਣੀ ਕਥਾ ਕੀਰਤਨ ਦਾ ਪ੍ਰਵਾਹ ਜਿਹੜਾ ਚੱਲ ਰਿਹਾ ਹੈ, ਇਸ ਨਾਮ ਜਲ ਵਿੱਚ ਪੁਨਾ ਪੁਨਾ ਮਨ ਨੂੰ ਇਸ਼ਨਾਨ ਕਰਾਉਣਾ, ਮਨ ਦੀਆਂ ਟੁਬਕੀਆਂ ਲਵਾਉਣੀਆਂ, ਮਨ ਨੂੰ ਬਾਣੀ ਨਾਲ ਕਥਾ ਨਾਲ ਕੀਰਤਨ ਨਾਲ ਇੱਕ ਮਿੱਕ ਕਰ ਦੇਣਾ। ਦੇਣੀ ਸੰਗਮ ਤਹਿ ਪਿਰਾਗ, ਮਨ ਮੱਜਨ ਕਰੇ ਤਿਥਾਈ। ਇਹ ਪ੍ਰਾਗਰਾਜ ਤੀਰਥ ਨਾਲੋਂ ਗੁਰੂ ਕੀ ਸੰਗਤ ਵੱਡੀ ਹੈ। ਇੱਥੇ ਆਪਣੇ ਮਨ ਦਾ ਇਸ਼ਨਾਨ ਕਰਾਉਣ ਵਾਸਤੇ ਗੁਰਸਿੱਖ ਆਉਂਦੇ ਨੇ, ਔਰ ਜਿਹੜਾ ਮਨ ਦਾ ਇਸ਼ਨਾਨੀ ਹੋ ਜਾਵੇ ਉਹਦੇ ਮਨ ਦੀ ਮੈਲ ਉੱਤਰ ਜਾਂਦੀ ਹੈ, ਕਿਉਂਕਿ ਬਾਹਰ ਦਾ ਜਲ ਬਾਹਰ ਦੀ ਮੈਲ ਲਾਉਂਦਾ ਹੈ ਅਤੇ ਨਾਮ ਜਲ ਅੰਦਰ ਦੀ ਮੈਲ ਲਾਉਂਦਾ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਕਿਉਂਕਿ ਮਨ ਅੰਦਰ ਹੈ, ਮਨ ਵਿਚਾਰ ਹੈ, ਮਨ ਨੂੰ ਵਿਚਾਰਾਂ ਦੀ ਮੈਲ ਹੈ, ਇਹ ਵਿਚਾਰ ਦਾ ਜਲ ਹੀ ਮੈਲ ਲਾ ਸਕਦਾ ਹੈ। ਉਹ ਹੈ ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ, ਗੁਰੂ ਕੀ ਸ਼ਬਦ ਦੀ ਕਥਾ ਵਿਚਾਰ ਅਤੇ ਕੀਰਤਨ। ਅਤੇ ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ ਕਿ ਤੁਸੀਂ ਮਾਘ ਦੇ ਮਹੀਨੇ ਵਿੱਚ ਇੰਜ ਕਰ ਲਿਆ ਕਰੋ, ਸੰਗ ਸਾਧੂਆਂ ਰੱਬ ਦੇ ਪਿਆਰਿਆਂ ਦਾ ਸੰਗ ਕਰਿਆ ਕਰੋ, ਸੰਗਤ ਕਰਿਆ ਕਰੋ, ਅਤੇ ਉਹਨਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰਿਆ ਕਰੋ। ਹਰਕਾ ਨਾਮ ਧਿਆਏ ਸੁਣ, ਹਰੀ ਦੇ ਨਾਮ ਨੂੰ ਧਿਆਇਆ ਕਰੋ ਅਤੇ ਸੁਣਿਆ ਕਰੋ, ਜਪਿਆ ਕਰੋ, ਸੁਣਿਆ ਕਰੋ। ਅਤੇ ਤ੍ਰਿਵੇਣੀ 'ਤੇ ਜਾ ਕੇ ਲੋਕ ਦਾਨ ਪੁੰਨ ਕਰਦੇ ਨੇ, ਤੁਸੀਂ ਵੀ ਦਾਨ ਕਰਿਆ ਕਰੋ। ਜਥਾ ਯੋਗ ਵਾਹਿਗੁਰੂ ਨੇ ਪਦਾਰਥ ਮਾਇਆ ਦਿੱਤੀ ਹੈ, ਉਹਨੂੰ ਸਫਲਿਆ ਕਰਿਆ ਕਰੋ, ਪਰ ਨਾਲ ਨਾਲ ਇੱਕ ਹੋਰ ਦਾਨ ਕਰਿਆ ਕਰੋ, ਹਰੀ ਦੇ ਨਾਮ ਨੂੰ ਧਿਆਉਣਾ ਅਤੇ ਸੁਣਨਾ, ਇਹ ਹਰੀ ਦੇ ਨਾਮ ਦਾ ਵੀ ਦਾਨ ਅੱਗੇ ਵੰਡਿਆ ਕਰੋ। ਕਿਉਂਕਿ ਖਾਵਹਿ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਜੇ ਕੋ ਖਾਵੈ ਜੇ ਕੋ ਭੁੰਚਾ, ਜਿਹੜਾ ਇਸ ਨਾਮ ਨੂੰ ਆਪ ਖਾਂਦਾ ਭਾਵ ਧਾਰਨ ਕਰਦਾ ਜਪਦਾ ਅਤੇ ਦੂਜਿਆਂ ਨੂੰ ਭੁੰਚੇ ਛਕਾਉਂਦਾ ਹੈ ਸੁਣਾਉਂਦਾ ਹੈ, ਤਿਸਕਾ ਹੋਏ ਉਧਾਰੋ, ਉਹਦਾ ਉਧਾਰ ਹੋ ਜਾਂਦਾ ਹੈ, ਉਹਦਾ ਭਲਾ ਹੋ ਜਾਂਦਾ ਹੈ। ਗਰੀਬ ਨਿਵਾਸ ਸਤਿਗੁਰਾਂ ਨੇ ਮਾਘ ਦੇ ਮਹੀਨੇ ਵਿੱਚ ਸੰਗਤਾਂ ਦੀ, ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਦੇ ਇਸ਼ਨਾਨ ਦਾ ਮਹਾਤਮ ਕਹਿ ਦਿੱਤਾ, ਔਰ ਸਤਿਗੁਰਾਂ ਨੇ ਬਾਣੀ ਵਿੱਚ ਇਹ ਵੀ ਬਚਨ ਕਹੇ ਨੇ ਕਿ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਤਾਂ ਗੰਗਾ ਸਰਸਤੀ ਵਰਗੀਆਂ ਨਦੀਆਂ ਵੀ ਲੋਚਦੀਆਂ ਚਾਹੁੰਦੀਆਂ ਨੇ ਕਿ ਸਾਡੇ ਵਿੱਚ ਰੱਬ ਦੇ ਪਿਆਰੇ ਆ ਕੇ ਚਰਨ ਪਾਉਣ। ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਉੱਦਮ ਕਰੇ ਧੂਰ ਸਾਧੂ ਕੀ ਤਾਈ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਨੇ ਮਲਾਰ ਰਾਗ ਦੇ ਅੰਦਰ ਕਿ ਗੰਗਾ ਵਰਗੀਆਂ, ਸਰਸਤੀ ਵਰਗੀਆਂ, ਜਮਨਾ ਵਰਗੀਆਂ ਨਦੀਆਂ ਜਿਹੜੀਆਂ ਨੇ ਇਹ ਵੀ ਉੱਦਮ ਕਰਦੀਆਂ ਨੇ। ਇਹਨਾਂ ਦਾ ਉੱਦਮ ਕੀ ਹੈ? ਜਿਹੜੀਆਂ ਨਦੀਆਂ ਦਿਨ ਰਾਤ ਵਗ ਰਹੀਆਂ ਨੇ ਇਹ ਉੱਦਮ ਹੀ ਕਰ ਰਹੀਆਂ ਨੇ ਵੀ ਕਿਸੇ ਘਾਟ 'ਤੇ ਕੋਈ ਰੱਬ ਦਾ ਪਿਆਰਾ ਆ ਜਾਵੇ ਤੇ ਸਾਡੇ ਵਿੱਚ ਚਰਨ ਪਾਵੇ, ਇਸ਼ਨਾਨ ਕਰੇ ਆ ਕੇ। ਇਹ ਸਾਧੂ ਦੀ ਧੂੜ ਵਾਸਤੇ ਉੱਦਮ ਹੋ ਰਿਹਾ ਨਦੀਆਂ ਦਾ, ਕਿਉਂਕਿ ਕਿਲੇ ਵਿਖ ਮੈਲ ਪਰੇ ਭਰੇ ਹਮਰੇ ਵਿੱਚ ਦੁਨੀਆਂ ਦੇ ਲੋਕ ਪਾਪ ਕਰਕੇ ਆਉਂਦੇ ਨੇ, ਸਾਡੇ ਵਿੱਚ ਇਸ਼ਨਾਨ ਕਰਕੇ ਪਾਪ ਲਾਹ ਜਾਂਦੇ ਨੇ। ਅਸੀਂ ਪਾਪਾਂ ਨਾਲ ਜਦੋਂ ਗਲੀਚ ਹੋ ਜਾਂਦੀਆਂ, ਭਰ ਜਾਂਦੀਆਂ ਹਾਂ, ਤੇ ਅਸੀਂ ਫਿਰ ਰੱਬ ਦੇ ਪਿਆਰੇ ਨੂੰ ਉਡੀਕਦੀਆਂ, ਕਿਉਂਕਿ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਲੋਕ ਤਾਂ ਆਪਣੀ ਮੈਲ ਸਾਡੇ ਵਿੱਚ ਲਾਹ ਜਾਂਦੇ ਨੇ ਤੇ ਸਾਡੀ ਮੈਲ ਕਦੋਂ ਲੱਥਦੀ ਆ? ਇਹ ਤੀਰਥ ਕਹਿਣ ਲੱਗੇ, ਜਦੋਂ ਕੋਈ ਰੱਬ ਦਾ ਪਿਆਰਾ ਆ ਜਾਵੇ, ਚਰਨ ਪਾਵੇ, ਤਾਂ ਸਾਡੀ ਪਾਪਾਂ ਦੀ ਮੈਲ ਜਿਹੜੀ ਹੈ ਉਹ ਉਤਰ ਜਾਂਦੀ ਹੈ, ਉਹ ਲੱਥ ਜਾਂਦੀ ਹੈ। ਇਸ ਕਰਕੇ ਸਾਹਿਬਾਂ ਨੇ ਸਾਨੂੰ ਵਾਰ ਵਾਰ ਪ੍ਰੇਰਿਤ ਕੀਤਾ, ਸਮਝਾਇਆ ਕਿ ਪਿਆਰਿਓ, ਸੰਗਤ ਦੀ ਚਰਨ ਧੂੜ ਦਾ ਬਹੁਤ ਵੱਡਾ ਮਹੱਤਵ ਹੈ, ਕਿਉਂਕਿ ਭਾਈ ਮਤੀ ਦਾਸ ਜੀ ਨੇ ਵੀ ਬੜੇ ਸੁੰਦਰ ਬਚਨ ਕਹੇ ਨੇ। ਉਹ ਵੀ ਕਹਿੰਦੇ, ਪਿਆਰਿਓ, ਐਸਾ ਕੋਈ ਮਮੀਰਾ ਨਹੀਂ ਬਣਿਆ, ਕੋਈ ਦਾਰੂ ਨਹੀਂ ਬਣਿਆ ਦੁਨੀਆਂ ਦੇ ਤਖਤੇ ਤੇ ਦੁਨੀਆਂ ਦੇ ਅੰਦਰ, ਜਿਹੜਾ ਆਪਾਂ ਮੱਥੇ ਤੇ ਲਾ ਲਈਏ ਤੇ ਅੱਖ ਦੀ ਨਿਗਾਹ ਵੱਧ ਜਾਵੇ। ਦਾਰੂ ਅੱਖ ਵਿੱਚ ਹੀ ਪਾਉਣਾ ਪੈਂਦਾ, ਫਿਰ ਹੀ ਨਿਗਾਹ ਵੱਧੀ। ਪਰ ਇਹ ਐਸਾ ਮਮੀਰਾ ਹੈ ਗੁਰੂ ਕੀ ਸੰਗਤ ਦੀ ਚਰਨ ਧੂੜ, ਰੱਬ ਦੇ ਪਿਆਰੇ ਦੀ ਚਰਨ ਧੂੜ, ਇਹਨੂੰ ਮੱਥੇ ਤੇ ਲਾ ਲਈਏ ਤੇ ਦਿਲ ਦੀ ਅੱਖ ਵਿੱਚ ਚਾਨਣ ਹੋ ਜਾਂਦਾ ਹੈ, ਦਿਲ ਵਿੱਚ ਰੱਬ ਦਾ ਚਾਨਣ ਹੋ ਜਾਂਦਾ ਹੈ, ਦਿਲ ਦੀ ਅੱਖ ਜਗ ਪੈਂਦੀ ਹੈ ਪਰਮਾਤਮਾ ਨੂੰ ਵੇਖਣ ਵਾਸਤੇ, ਕਿਉਂਕਿ ਇਹਨਾਂ ਅੱਖਾਂ ਦੇ ਨਾਲ ਪਰਮਾਤਮਾ ਨਹੀਂ ਵੇਖਿਆ ਜਾ ਸਕਦਾ। ਸਾਹਿਬਾਂ ਨੇ ਬਾਣੀ ਅੰਦਰ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਨਾਨਕ ਸੇ ਅੱਖੜੀਆਂ ਬਿਆਨ, ਉਹ ਅੱਖਾਂ ਬਿਆਨ ਕਹੀਏ ਹੋਰ ਨੇ ਦੂਜੀਆਂ ਨੇ, ਜਿੰਨੀ ਡਸੰਦੋ ਮਾਂ ਪਿਰੀ, ਜਿਨ੍ਹਾਂ ਅੱਖਾਂ ਨਾਲ ਮੈਂ ਆਪਣੇ ਪਿਰੀ ਪਰਮਾਤਮਾ ਨੂੰ ਵੇਖਣਾ ਹੈ, ਉਹ ਅੰਦਰ ਅੱਖਾਂ ਨੇ, ਸੁਰਤੀ ਸਿਮਰਤੀ ਗਿਆਨ ਵਿਰਾਗ ਰੂਪੀ ਨੇਤਰ ਨੇ। ਕਦੇ ਕਹਿੰਦੇ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਜਦੋਂ ਗੁਰੂ ਨੇ ਗਿਆਨ ਦਾ ਸੁਰਮਾ ਦੇ ਦਿੱਤਾ, ਵਿਚਾਰ ਦੀਆਂ ਸਲਾਈਆਂ ਅਸੀਂ ਮਨ ਬੁੱਧੀ ਨੇਤਰਾਂ ਵਿੱਚ ਫੇਰ ਲਈਆਂ, ਤਾਂ ਅਗਿਆਨ ਦਾ ਅੰਧੇਰਾ ਦੂਰ ਹੋ ਗਿਆ। ਅਗਿਆਨ ਦਾ ਅੰਧੇਰਾ ਦੁਨੀਆਂ ਦੇ ਅੰਧੇਰੇ ਵਰਗਾ ਨਹੀਂ ਹੈ। ਰਾਏ ਬਲਾਰ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ, ਮਹਾਰਾਜ, ਜਿਹੜਾ ਦੁਨੀਆਂ ਦਾ ਅੰਧੇਰਾ ਹੈ ਤਾਂ ਦੀਵਾ ਜਗਾ ਕੇ, ਅਸੀਂ ਬਲਬ ਜਗਾ ਕੇ, ਲਾਈਟ ਜਗਾ ਕੇ ਦੂਰ ਕਰ ਲੈਂਦੇ ਹਾਂ। ਅੰਧੇਰਾ ਨਾ ਵੀ ਦੂਰ ਹੋਵੇ ਤੇ ਮਨੁੱਖ ਨੂੰ ਆਪਣਾ ਪਤਾ ਹੁੰਦਾ, ਮੈਂ ਫਲਾਣੇ ਥਾਂ ਖਲੋਤਾ ਹੈ ਤੇ ਆਹ ਕੁਝ ਹੈ। ਪਰ ਅਗਿਆਨ ਦਾ ਅੰਧੇਰਾ ਤੇ ਐਸਾ ਪ੍ਰਬਲ ਹੈ, ਬੰਦਾ ਆਪਣੀ ਸੋਝੀ ਵੀ ਭੁੱਲ ਜਾਂਦਾ ਹੈ, ਆਪਣਾ ਰੂਪ ਵੀ ਭੁੱਲ ਜਾਂਦਾ ਹੈ, ਸਭ ਕੁਝ ਭੁੱਲ ਜਾਂਦਾ ਹੈ। ਇਹ ਦੁਨੀਆਂ ਦੇ ਅੰਧੇਰੇ ਵਰਗਾ ਨਹੀਂ। ਕਦੇ ਸਾਹਿਬਾਂ ਨੇ ਕਹਿ ਦਿੱਤਾ ਕਿ ਜਦੋਂ ਗੁਰੂ ਗਿਆਨ ਦਾ ਅੰਜਨ ਸੁਰਮਾ ਸਿੱਖ ਦੇ ਬੁੱਧੀ ਰੂਪ ਮਨ ਰੂਪੀ ਨੇਤਰਾਂ ਵਿੱਚ ਵਿਚਾਰ ਦੀਆਂ ਸਲਾਈਆਂ ਨਾ ਪਾਉਂਦੇ ਨੇ ਨਾ, ਤਾਂ ਅਗਿਆਨ ਦਾ ਅੰਧੇਰਾ ਨਾਸ਼ ਹੋ ਜਾਂਦਾ ਹੈ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼, ਮਨ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਪਰ ਜਿਹੜਾ ਸਿੱਖ ਪਿਆਰ ਨਾਲ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਗੁਰੂ ਕੀ ਸੰਗਤ ਦੀ ਸੇਵਾ ਕਰਦਾ ਹੈ ਤੇ ਚਰਨ ਧੂੜ ਮੱਥੇ ਨੂੰ ਲਾਉਂਦਾ ਹੈ, ਤੇ ਸਾਹਿਬ ਕਹਿੰਦੇ, ਸੱਚੇ ਪਾਤਸ਼ਾਹ ਕਰ ਕਿਰਪਾ, ਤੇਰਿਆਂ ਸੰਤਾਂ ਜਾਚੋਂ ਚਰਨ ਰੇਣ। ਮੈਂ ਵੀ ਜਾਚਦਾ ਹਾਂ, ਚਾਹੁੰਦਾ ਹਾਂ, ਮੰਗਦਾ ਹਾਂ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ, ਤੁਸੀਂ ਕਿਰਪਾ ਕਰਕੇ ਦੇ ਦਿਓ ਤੇ ਲੈ ਮਸਤਕ ਲਾਵੋ, ਕਰ ਕਿਰਪਾ ਦੇਣ, ਕਿਰਪਾ ਕਰਕੇ ਦੇ ਦਿਓਗੇ ਤਾਂ ਮੈਂ ਆਪਣੇ ਮਸਤਕ ਨੂੰ, ਮੱਥੇ ਨੂੰ ਚਰਨ ਧੂੜੀ ਲਾਵਾਂਗਾ ਤੇ ਤੁਹਾਡੀ ਕਿਰਪਾ ਨਾਲ ਮੇਰੇ ਦਿਲ ਦੀ ਅੱਖ ਵੀ ਜਗ ਪਵੇਗੀ, ਮੈਨੂੰ ਪਰਮਾਤਮਾ ਦਿਸ ਪਵੇਗਾ, ਮੈਂ ਪਰਮਾਤਮਾ ਵਿੱਚ ਅਭੇਦ ਹੋ ਜਾਵਾਂਗਾ। ਇਹ ਰਹਾਉ ਦੀਆਂ ਪੰਕਤੀਆਂ ਸਨ। ਇੱਥੋਂ ਤੱਕ ਕਥਾ ਹੋਈ ਹੈ। ਅੱਗੇ ਜਿਸ ਤਰ੍ਹਾਂ ਹੁਣ ਸਤਿਗੁਰੂ ਜੀ ਕਹਿ ਰਹੇ ਨੇ ਕਿ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਦਾ ਕੀ ਮਹੱਤਵ ਹੈ, ਆਓ ਉਹਨਾਂ ਦੀ ਸਾਖੀ ਸੁਣੋ ਤੇ ਮਨ ਦੇ ਵਿੱਚ ਪਿਆਰ ਧਾਰਨ ਕਰਕੇ ਜਪੋ ਜੋ ਗੁਰੂ ਸਾਹਿਬ ਜੀ ਕਹਿ ਰਹੇ ਨੇ ਉਹ ਆਪਾਂ ਹੁਣ ਉਪਦੇਸ਼ ਸ਼ਰਵਣ ਕਰੀਏ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ ਹਾਜ਼ਰੀ ਲਵਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਜੀ ਰਹਾਉ ਗਨ ਕਾ ਉਦਰੀ ਹਰ ਕਹਿ ਤੂਤ
ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ ਪਿਆਰਿਆ ਜੇ ਤੂੰ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਲੈ ਲਵੇਗਾ ਤੇਰਾ ਵੀ ਉਧਾਰ ਹੋਵੇਗਾ ਵੇਖ ਗਨਕਾ ਜਿਹੜੀ ਸੀ ਉਹ ਬਹੁਤ ਵੱਡੀ ਪਾਪਣ ਸੀ ਇਸ ਇਸਤਰੀ ਦਾ ਨਾਮ ਸੀ ਚੰਦਰਮਣੀ ਕੁਕਰਮਾਂ ਵਿੱਚ ਪ੍ਰਵਿਰਤ ਹੋ ਗਈ ਇੱਕ ਸ਼ਹਿਰ ਦੇ ਵਿੱਚ ਵਸੋਂ ਬਣਾ ਕੇ ਰਹਿਣ ਲੱਗ ਪਈ ਇਹਦੇ ਰੂਪ ਤੇ ਜੋਬਨ ਤੋਂ ਲੋਕ ਕੁਰਬਾਨ ਜਾਂਦੇ ਸੀ ਵਿਸ਼ਈ ਪਾਂਬਰ ਪੁਰਸ਼ ਜਿਹੜੇ ਸਨ ਸਾਰੀ ਦਿਹਾੜੀ ਪਾਪਾਂ ਦੀ ਪੰਡ ਨੂੰ ਬਣਦੀ ਰਹਿੰਦੀ ਸੀ ਇਕੱਠਾ ਕਰਦੀ ਰਹਿੰਦੀ ਸੀ ਇਤਨੇ ਪਾਪ ਇੰਨੇ ਕਰ ਲੈ ਜੋ ਗਿਣਤੀ ਤੋਂ ਰਹਿਤ ਹੋ ਗਏ ਪਰ ਰੱਬ ਦੇ ਪਿਆਰਿਆਂ ਨਾਲ ਮਿਲਾਪ ਹੋ ਗਿਆ ਤੇ ਨਾਮਦੇਵ ਜੀ ਨੇ ਵੀ ਬਾਣੀ ਅੰਦਰ ਗੌਣ ਰਾਗ ਵਿੱਚ ਕਹਿ ਦਿੱਤਾ ਹੈ ਸੂਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਸੂਆ ਨਾਮ ਹੈ ਤੋਤੇ ਦਾ ਤੋਤੇ ਨੂੰ ਰਾਮ ਨਾਮ ਪੜਾਉਂਦੀ ਪੜਾਉਂਦੀ ਆਪ ਵਾਹਿਗੁਰੂ ਵਿੱਚ ਲੈ ਹੋਈ ਤੇ ਰੱਬ ਦੇ ਨੇਤਰਾਂ ਦੀ ਪੁਤਲੀ ਬਣ ਗਈ ਇਤਨਾ ਰੱਬ ਨਾਲ ਪਿਆਰ ਬਣ ਗਿਆ ਕਿਉਂਕਿ ਪਾਪਾਂ ਵਿੱਚ ਇਤਨੀ ਪ੍ਰਵਿਰਤ ਹੋ ਚੁੱਕੀ ਸੀ ਇਹਨੂੰ ਆਪਣੇ ਜੀਵਨ ਦਾ ਲਕਸ਼ ਭੁੱਲ ਗਿਆ ਜੀਵਨ ਦਾ ਨਿਸ਼ਾਨਾ ਭੁੱਲ ਗਿਆ ਜੀਵਨ ਨੂੰ ਬਰਬਾਦ ਕਰ ਰਹੀ ਸੀ ਹੋਇਆ ਇਸ ਤਰ੍ਹਾਂ ਕਿ ਸ਼ਹਿਰ ਤੋਂ ਬਾਹਰ ਕੋਈ ਮਹਾਂਪੁਰਖ ਕੁਟੀਆ ਬਣਾ ਕੇ ਆਪਣੀ ਜ਼ਿੰਦਗੀ ਦੇ ਦਿਨ ਰੱਬ ਦੀ ਯਾਦ ਵਿੱਚ ਬਸਰ ਕਰਦੇ ਸਨ ਔਰ ਕਦੀ ਉਹ ਸ਼ਹਿਰ ਵਿੱਚ ਨਹੀਂ ਆਏ ਦੁਨੀਆਦਾਰੀ ਦੇ ਲੋਕ ਜਿਨ੍ਹਾਂ ਨੂੰ ਪਦਾਰਥਾਂ ਦੀ ਪੁੱਤਰਾਂ ਦੀ ਲੋੜ ਹੈ ਉਹਨਾਂ ਦੇ ਕੋਲ ਉਹ ਆਪ ਹੀ ਜਾ ਕੇ ਅਰਦਾਸ ਬੇਨਤੀ ਕਰਾ ਲੈਂਦੇ ਸੀ ਕਿਉਂਕਿ ਇੱਕ ਪੰਜਾਬੀ ਦਾ ਮੁਹਾਵਰਾ ਵੀ ਹੈ ਕਿ ਭਾਵੇਂ ਬਸਤੀਆਂ ਛੱਡ ਉਜਾੜ ਬੈਠੇ ਅੱਗੇ ਫਕਰਾਂ ਦੇ ਖੀਰ ਤੇ ਖੰਡ ਵੇਖੀ ਰੱਬ ਦੇ ਪਿਆਰੇ ਭਾਵੇਂ ਬਸਤੀਆਂ ਸ਼ਹਿਰ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਬੈਠ ਗਏ ਨੇ ਉਹਨਾਂ ਦੇ ਅੱਗੇ ਅਸੀਂ ਖੰਡ ਖੀਰ ਕਸਟਡ ਚੰਗੇ ਚੰਗੇ ਪਦਾਰਥ ਬਣਾ ਕੇ ਲੈ ਕੇ ਜਾਂਦੇ ਹਾਂ ਮਹਾਂਪੁਰਖੋ ਖਾਓ ਛਕੋ ਵੀ ਪ੍ਰਸੰਨ ਹੋਣ ਤੇ ਸਾਨੂੰ ਕੋਈ ਵਰ ਦੇ ਦੇਣ ਉਹਨਾਂ ਦੀ ਜ਼ਿੰਦਗੀ ਰਹਿ ਕੇ ਬਸਤੀ ਤੋਂ ਬਾਹਰ ਵੀ ਖੁਸ਼ ਹੈ ਆਨੰਦ ਹੈ ਪ੍ਰਸੰਨ ਹੈ ਅਸੀਂ ਚੰਗੇ ਘਰਾਂ ਵਿੱਚ ਰਹਿ ਕੇ ਕਸ਼ਟਡ ਖਾਂਦੇ ਹਾਂ ਚੰਗੇ ਚੰਗੇ ਪਦਾਰਥ ਠੰਡੇ ਖੀਰਾਂ ਬਣਾ ਬਣਾ ਕੇ ਫਰਿੱਜ ਵਿੱਚ ਰੱਖ ਕੇ ਖਾਂਦੇ ਹਾਂ ਪਰ ਸਾਡੀ ਜ਼ਿੰਦਗੀ ਹੌਕਿਆਂ ਅਤੇ ਹਾਵਿਆਂ ਨਾਲ ਲੰਘਦੀ ਹੈ ਪਰੇਸ਼ਾਨੀ ਵਿੱਚ ਹੈ ਕਿਉਂਕਿ ਇੱਕ ਹੈਣ ਜੱਗ ਵਿੱਚ ਫਕਰ ਰਾਜੀ ਦੁਨੀਆਦਾਰ ਦੀ ਸ਼ਕਲ ਦਲਗੀਰ ਵੇਖੀ ਰੱਬ ਦੇ ਪਿਆਰੇ ਖੁਸ਼ ਨੇ ਅਸੀਂ ਤਾਂ ਦਲਗੀਰ ਜੇ ਰਹਿੰਦੇ ਹਾਂ ਪਰੇਸ਼ਾਨ ਜੇ ਰਹਿੰਦੇ ਹਾਂ ਕਦੀ ਖੁਸ਼ੀ ਨਹੀਂ ਆਉਂਦੀ ਜੇ ਆਉਂਦੀ ਵੀ ਹੈ ਤਾਂ ਨਕਲੀ ਜੇ ਹੱਸਦੇ ਹੈ ਅੰਦਰੋਂ ਨਹੀਂ ਹਾਸਾ ਨਿਕਲਦਾ ਅੰਦਰੋਂ ਖੁਸ਼ੀ ਖੇੜਾ ਨਹੀਂ ਕਿਉਂਕਿ ਰੱਬ ਦੇ ਪਿਆਰੇ ਬੇਪਰਵਾਹ ਹੁੰਦੇ ਨੇ ਸੰਤ ਨੇ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਕ ਸਵਾਮੀ ਜਿਹਨੂੰ ਸਵਾਮੀ ਦਾ ਪੱਖ ਹੈ ਜਿਹਦਾ ਸਵਾਮੀ ਅੰਗੀਕਾਰ ਕਰਦਾ ਹੈ ਉਹ ਬੇਪਰਵਾਹ ਹੁੰਦੇ ਨੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਇੱਕ ਰੱਬ ਤੋਂ ਡਰਦੇ ਨੇ ਆਪ ਨਾ ਡਰੋ ਨਾ ਅਵਰ ਡਰਾਵੋ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਿਸੇ ਨੂੰ ਡਰ ਦਿੰਦੇ ਨਹੀਂ ਕਿਸੇ ਦਾ ਡਰ ਮੰਨਦੇ ਨਹੀਂ ਕਿਉਂਕਿ ਉਹਨਾਂ ਦਾ ਕਹਿਣਾ ਡਰਨਾ ਤੇ ਡਰਾਉਣਾ ਪਸ਼ੂਆਂ ਦਾ ਕੰਮ ਹੈ ਮਨੁੱਖਤਾ ਦਾ ਕੰਮ ਨਹੀਂ ਹੈ ਡਰਾਉਣਾ ਤੇ ਡਰਨਾ ਬਸਤੀ ਤੋਂ ਬਾਹਰ ਰਹਿੰਦੇ ਸੀ ਐਸੀ ਰੱਬ ਦੀ ਦੇਵਰੇਤ ਹੋਈ ਆਕਾਸ਼ ਵਿੱਚ ਕਾਲੇ ਬੱਦਲ ਆਏ ਘਟਾ ਆਈ ਬਾਰਿਸ਼ ਸ਼ੁਰੂ ਹੋ ਗਈ ਇਤਨੀ ਬਾਰਿਸ਼ ਪਈ ਕਿ ਸਾਰੇ ਜਲ ਥਲ ਹੋ ਗਿਆ ਪਾਣੀ ਪਾਣੀ ਹੋ ਗਿਆ ਉਹਨਾਂ ਦੀ ਕੁਟੀਆ ਰੁੜ ਗਈ ਉਹਨਾਂ ਦੇ ਕੋਲ ਇੱਕ ਤੋਤਾ ਸੀ ਉਹ ਵੀ ਠੰਡ ਦੇ ਨਾਲ ਮਰਨ ਲੱਗਾ ਤੇ ਤੋਤੇ ਨਾਲ ਉਹਨਾਂ ਦਾ ਖਾਸ ਪਿਆਰ ਸੀ, ਇਸ ਕਰਕੇ ਕਿ ਉਹ ਰਾਮ ਨਾਮ ਦੀ ਪੈਂਤੀ ਬੜੀ ਪੜਦਾ ਸੀ, ਰਾਮ ਨਾਮ ਬੜਾ ਜਪਦਾ ਸੀ। ਉਸ ਵੇਲੇ ਆਪਣੀ ਖਫਣੀ ਗਲ ਵਿੱਚ ਪਾਈ, ਮੋਢੇ ਤੇ ਧਾਰ ਰੱਖ ਲਈ, ਚਾਦਰ ਰੱਖ ਲਈ, ਇੱਕ ਲੋਈ ਤੋਤੇ ਦੇ ਪਿੰਜਰੇ ਤੇ ਦੇਖ ਕੇ ਤੇ ਬਸਤੀ ਵੱਲ ਤੁਰ ਪਏ। ਕੁਦਰਤ ਦੀ ਮਾਰ ਤੋਂ ਬਚਣ ਦਾ ਕੋਈ ਚਾਰਾ ਨਹੀਂ ਸੀ ਦਿਸ ਰਿਹਾ। ਜਦੋਂ ਬਸਤੀ ਵੱਲ ਆਏ ਤਾਂ ਕਿਤੇ ਟਿਕਾਣਾ ਨਾ ਮਿਲਿਆ, ਸਾਰਿਆਂ ਦੇ ਦਰਵਾਜ਼ੇ ਬੰਦ ਨੇ, ਠੰਡ ਦਾ ਮੌਸਮ ਹੈ, ਬਾਰਿਸ਼ ਪੈ ਰਹੀ ਹੈ, ਲੋਕ ਆਪਣੇ ਅੰਦਰ ਬੈਠੇ ਅੰਗੀਠੀਆਂ ਸੇਕ ਰਹੇ ਨੇ, ਕੋਈ ਅਰਜਾਈ ਵਿੱਚ ਬੈਠਾ ਨਿੱਘ ਲੈ ਰਿਹਾ। ਤੁਰੇ ਗਏ ਤੁਰੇ ਗਏ, ਇੱਕ ਘਰ ਦੇ ਵਿੱਚ ਦੀਵਾ ਜਗਦਾ ਵੇਖਿਆ। ਮਨ ਨੇ ਆਸ ਬੱਝੀ ਵੀ ਇੱਥੇ ਤੈਨੂੰ ਟਿਕਾਣਾ ਮਿਲ ਜਾਵੇਗਾ। ਉਸ ਘਰ ਵੱਲ ਅੱਗੇ ਕਦਮ ਪੁੱਟੇ। ਔਰ ਅੱਜ ਵੀ ਪੰਜਾਬ ਵਿੱਚ ਚਲੇ ਜਾਓ ਤੇ ਪੁਰਾਣੇ ਪਿੰਡਾਂ ਦੇ ਘਰ ਐਸੇ ਢੰਗ ਨਾਲ ਬੜੇ ਹੁੰਦੇ ਸੀ, ਥੱਲੇ ਕਮਰੇ, ਉੱਪਰ ਚੁਬਾਰੇ, ਅੱਗੇ ਵਿਹੜਾ ਤੇ ਉਹਦੇ ਅੱਗੇ ਡਿਉੜੀ ਬਣਾਈ ਹੁੰਦੀ ਸੀ ਜਿੱਥੇ ਮੰਜਾ ਡਾਹ ਕੇ ਬੈਠ ਜਾਈਏ ਤੇ ਠੰਡੀ ਹਵਾ ਆਉਂਦੀ ਸੀ। ਰਾਮ ਰਾਮ ਕਹਿੰਦੇ ਹੋਏ ਰੱਬ ਦੇ ਪਿਆਰੇ ਡਿਉੜੀ ਵਿੱਚ ਜਾ ਕੇ ਆਸਰਾ ਜਿਹਾ ਲੈ ਕੇ ਖਲੋ ਗਏ। ਵੇਸਵਾ ਨੇ ਜਦੋਂ ਵੇਖਿਆ ਤੇ ਸੋਚਿਆ ਹੱਦ ਹੋ ਗਈ, ਇਤਨੀ ਬਾਰਿਸ਼ ਪੈ ਰਹੀ ਹੈ, ਇਤਨੀ ਠੰਡ ਹੈ, ਮੇਰਾ ਕੋਈ ਗਾਹਕ ਆਇਆ? ਥੱਲੇ ਆ ਗਈ ਤੇ ਕਹਿਣ ਲੱਗੀ, ਮੈਨੂੰ ਪੈਸੇ ਵਟਾਉਣ ਵਾਸਤੇ ਆਏ ਹੋ? ਆਓ, ਮੈਂ ਤੁਹਾਨੂੰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਤੇ ਬਿਠਾਉਣੀ। ਰੱਬ ਦੇ ਪਿਆਰੇ ਨੇ ਜਦੋਂ ਇਹ ਵਕਾਰਾਂ ਭੜੇ ਬਚਨ ਸੁਣੇ, ਉਹਦਾ ਰੂਹ ਵੇਖਿਆ ਤੇ ਰੱਬ ਦਾ ਪਿਆਰਾ ਵੀ ਕੰਬਿਆ, ਕਿਉਂਕਿ ਔਗਣਾਂ ਤੋਂ ਰੱਬ ਦੇ ਪਿਆਰੇ ਡਰਦੇ ਨੇ, ਦੂਰ ਰਹਿੰਦੇ ਨੇ। ਪਰ ਹੌਸਲਾ ਜਿਹਾ ਕਰਕੇ ਉਸ ਰੱਬ ਦੇ ਪਿਆਰੇ ਨੇ ਆਖਿਆ, ਪੁੱਤਰੀ ਬਾਹਰ ਬਾਰਿਸ਼ ਬੜੀ ਪੈ ਰਹੀ ਹੈ, ਠੰਡ ਬੜੀ ਕਹਿਰਦੀ ਹੈ, ਮੈਂ ਤੇ ਆ ਮੇਰਾ ਪੰਛੀ ਅਸੀਂ ਦੋਵੇਂ ਆਸਰਾ ਲੈਣ ਵਾਸਤੇ ਤੇਰੇ ਘਰ ਆ ਕੇ ਪਹੁੰਚੇ ਹਾਂ। ਜਦੋਂ ਪੁੱਤਰੀ ਸ਼ਬਦ ਸੁਣਿਆ ਉਹਦਾ ਮਨ ਕੰਬ ਗਿਆ ਵੀ ਅੱਜ ਤੱਕ ਮੈਨੂੰ ਕਿਸੇ ਪੁੱਤਰੀ, ਬੇਟੀ, ਭੈਣ ਕਿਸੇ ਨੇ ਆਖਿਆ ਹੀ ਨਹੀਂ। ਪਹਿਲਾਂ ਤਾਂ ਸੋਚਣ ਲੱਗੀ, ਫਿਰ ਥੋੜ੍ਹੀ ਜਿਹੀ ਨਿਰਾਸ਼ ਹੋਈ ਔਰ ਪੁੱਛਣ ਲੱਗੀ ਕਿ ਤੁਸੀਂ ਰਾਤ ਰਹਿਣਾ ਹੈ? ਮਹਾਂਪੁਰਖਾਂ ਨੇ ਆਖਿਆ, ਹਾਂ। ਦੇਖ, ਆਤਮਾ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਦਾ ਛੋਟਾ ਰੂਪ ਕੀ ਹੈ ਜੋ ਸਾਡੇ ਅੰਦਰ ਆਤਮਾ ਆ ਰਹੀ ਹੈ, ਤੇ ਆਤਮਾ ਦਾ ਘਰ ਸਰੀਰ ਹੈ, ਸਰੀਰ ਤੋਂ ਬਿਨਾਂ ਆਤਮਾ ਕਿੱਥੇ ਰਹੇਗੀ? ਜੇ ਸਰੀਰ ਨਹੀਂ ਤੇ ਆਤਮਾ ਵੀ ਨਹੀਂ, ਤੇ ਜਿਹੜਾ ਸਰੀਰ ਨੂੰ ਆਸਰਾ ਦਿੰਦਾ ਹੈ, ਕਿਸੇ ਦੀ ਮਦਦ ਕਰਦਾ ਹੈ, ਉਹਤੇ ਪਰਮਾਤਮਾ ਖੁਸ਼ ਹੁੰਦਾ ਹੈ ਕਿ ਮੇਰੇ ਘਰ ਦੀ ਇਹਨੇ ਰੱਖਿਆ ਕੀਤੀ ਹੈ, ਜਿਹਦੇ 'ਚ ਮੈਂ ਆਤਮਾ ਰੂਪ ਹੋ ਕੇ ਰਹਿ ਰਿਹਾ ਹਾਂ, ਉਹਦੀ ਕਦਰ ਕੀਤੀ ਹੈ। ਇੰਨੇ ਸ਼ਬਦ ਕਹਿ ਕੇ ਮਹਾਂਪੁਰਖ ਨੇ ਆਖਿਆ, ਬੱਚੀ ਬੇਟੀ, ਰੱਬ ਨੇ ਤੈਨੂੰ ਬੜੇ ਸੁੱਖ ਦਿੱਤੇ ਨੇ, ਮੈਂ ਦੇਖ ਰਿਹਾ ਹਾਂ, ਤੂੰ ਰੱਬ ਨੂੰ ਯਾਦ ਕਰਦੀ ਹੋਵੇਂਗੀ, ਪਰਮਾਤਮਾ ਦਾ ਚਿੰਤਨ ਕਰਦੀ ਹੋਵੇਂਗੀ। ਮਹਾਤਮਾ ਐਸੇ ਬਚਨ ਕਹਿ ਰਿਹਾ ਸੀ, ਲੜੀ ਬਣੀ ਜਾ ਰਹੀ ਸੀ, ਕਿਉਂਕਿ ਨਿਰਮਲ ਆਤਮਾ ਰੱਬ ਦਾ ਪਿਆਰਾ ਸੀ, ਪਰ ਇਹ ਤਾਂ ਪਾਪਾਂ ਵਿੱਚ ਰੱਤੀ ਪਈ ਸੀ, ਪਾਪਾਂ ਵਿੱਚ ਖਚਤ ਹੋਈ ਪਈ ਸੀ। ਸੁਣ ਸੁਣ ਕੇ ਬਹੁਤ ਹੈਰਾਨ ਹੋ ਰਹੀ ਹੈ, ਮਨ ਵੀ ਕੰਬ ਰਿਹਾ ਹੈ, ਸਰੀਰ ਵੀ ਕੰਬ ਰਿਹਾ ਹੈ, ਬਹੁਤ ਸੋਚਾਂ ਵਿੱਚ ਪਈ ਹੋਈ ਹੈ। ਆਖਿਰਕਾਰ ਇਸ ਨੇ ਮਹਾਂਪੁਰਖ ਨੂੰ ਆਖਿਆ, ਇਹ ਤੁਸੀਂ ਚੱਲ ਕੇ ਆਏ ਹੋ, ਜੀ ਆਇਆਂ ਨੂੰ ਤੁਸੀਂ ਸਾਧੂ ਹੋ? ਕਹਿਣ ਲੱਗੇ, ਹਾਂ, ਮੈਂ ਸਰੀਰ ਤੇ ਬਾਣਾ ਸਾਧੂਆਂ ਵਾਲਾ ਪਾਇਆ ਹੈ, ਪਰਮਾਤਮਾ ਨੇ ਮੈਨੂੰ ਬਖਸ਼ਿਆ, ਮੈਂ ਉਹਦੀ ਯਾਦ ਵਿੱਚ ਜੁੜਦਾ ਹਾਂ, ਜਿਹਨੇ ਮੈਨੂੰ ਸਰੀਰ ਦਿੱਤਾ ਹੈ, ਸੁੱਖ ਦਿੱਤੇ ਨੇ, ਪਦਾਰਥ ਦਿੱਤੇ ਨੇ, ਮੈਂ ਉਹਦਾ ਧੰਨਵਾਦ ਕਰਦਾ, ਕਿਉਂਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼, ਜ਼ਿਆਦਾ ਨਹੀਂ ਤੇ ਸ਼ਾਬਾਸ਼ ਇਹ ਕਹਿ ਛੱਡਿਆ ਕਰੋ। ਅਸੀਂ ਮਨੁੱਖ ਦਾ ਧੰਨਵਾਦ ਕਰ ਸਕਦੇ ਹਾਂ, ਰੱਬ ਦਾ ਧੰਨਵਾਦ ਨਹੀਂ ਕਰਦੇ। ਮਨੁੱਖ ਚੰਗਾ ਪ੍ਰਸ਼ਾਦਾ ਛਕਾ ਦੇਵੇ, ਵਸਤਰ ਦੇ ਦੇਵੇ, ਚਾਰ ਛਿੱਲੜ ਦੇ ਦੇਵੇ, ਅਸੀਂ ਦੱਸਦੇ ਫਿਰਦੇ ਹਾਂ, ਪਰ ਰੱਬ ਰੋਜ਼ ਦੇਈ ਜਾਂਦਾ ਹੈ, ਜ਼ਿੰਦਗੀ ਭਰ ਦੇਈ ਜਾਂਦਾ, ਉਹਦਾ ਧੰਨਵਾਦ ਨਹੀਂ ਕਰਦੇ। ਗੁਰੂ ਤੇ ਕਹਿੰਦੇ ਖਾਂਦਿਆਂ ਖਾਂਦਿਆਂ ਮੋਹ ਕੱਠਾ, ਰੱਬ ਦੇਈ ਜਾਂਦਾ ਖਾਂਦਿਆਂ ਖਾਂਦਿਆਂ ਦੰਦ ਨਿਕਲ ਜਾਂਦੇ ਨੇ, ਤੇ ਪਹਿਨਦਿਆਂ ਸਭ ਅੰਗ, ਵਸਤਰ ਪਹਿਣਦਿਆਂ ਅੰਗ ਸਿਥਲ ਹੋ ਜਾਂਦੇ ਨੇ, ਕਮਜ਼ੋਰ ਹੋ ਜਾਂਦੇ ਨੇ, ਪਰ ਨਾਨਕ ਤ੍ਰਿਗਤ ਇਹਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਜਿਹਨੂੰ ਪਰਮਾਤਮਾ ਨਾਲ ਰੰਗ ਪਿਆਰ ਨਹੀਂ ਲੱਗਾ ਉਹਦੇ ਜੀਵਨ ਨੂੰ ਤ੍ਰਿਕਾਰ ਹੈ, ਫਿੱਟੇ ਮੂੰਹ ਹੈ, ਕਿਸੇ ਅਰਥ ਨਹੀਂ। ਮੈਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ, ਧੰਨਵਾਦ ਕਰਦਾ ਹਾਂ। ਗਣਕਾ ਸੋਚਣ ਲੱਗ ਪਈ ਵੀ ਹੱਦ ਹੋ ਗਈ ਹੈ, ਜਿਹੜਾ ਮੇਰੇ ਘਰ ਅੱਜ ਤੱਕ ਆਇਆ ਹੈ ਉਹਨੇ ਐਸੀ ਗੱਲ ਨਹੀਂ ਕੀਤੀ, ਸਰੀਰ ਤੱਕ ਸੰਬੰਧ ਰੱਖਿਆ, ਆਪਣੇ ਮੈਲੇ ਮਨ ਦੀ ਮੈਲ ਮੇਰੇ ਮਨ ਨੂੰ ਲਾ ਕੇ ਉਹ ਤੁਰਦਾ ਬਣਿਆ ਹੈ, ਪਰ ਇਹ ਅੱਜ ਕੋਈ ਮੇਰਾ ਪੂਰਬਲਾ ਕਰਮ ਜਾਗਿਆ ਹੈ, ਕੋਈ ਚੰਗਾ ਕਰਮ ਹੋਵੇਗਾ। ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕਰ ਜਾਂ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਕੋਈ ਪੂਰਬਲਾ ਕਰਮ ਉਹਦੇ ਹੁੰਦਾ ਨਾ ਫਲ ਦੇਣ ਨੂੰ, ਫਿਰ ਕੋਈ ਰਸਕ ਬੈਰਾਗੀ ਰੱਬ ਵਿੱਚ ਮਿਲਿਆ ਹੋਇਆ ਆਤਮਾ ਰੱਬ ਦਾ ਪਿਆਰਾ ਮਿਲ ਜਾਂਦਾ ਹੈ, ਬਖਸ਼ਿਸ਼ ਹੋ ਜਾਂਦੀ ਹੈ। ਉਹ ਕਹਿਣ ਲੱਗੀ ਵੀ ਮੇਰੇ ਕਰਮਾਂ 'ਚ ਲਿਖਿਆ ਹੋਵੇਗਾ। ਕਹਿਣ ਲੱਗੀ ਮੈਂ ਮੰਨ ਲਿਆ ਤੁਸੀਂ ਰੱਬ ਦੇ ਪਿਆਰੇ ਹੋ, ਪਰਮਾਤਮਾ ਦੇ ਭਗਤ ਹੋ, ਉਹਦੀ ਬੰਦਗੀ ਕਰਦੇ ਹੋ ਜੀ ਆਇਆਂ ਨੂੰ, ਤੇ ਤੁਸੀਂ ਅੱਜ ਰਾਤ ਰਹਿਣਾ ਹੈ ਤੇ ਬਸਤਰ ਤੁਹਾਡੇ ਭਿੱਜੇ ਨੇ, ਲਾਹ ਦਿਓ, ਮੈਂ ਉਹਨਾਂ ਨੂੰ ਸੁਕਾ ਦਿਆਂ। ਕਿਉਂਕਿ ਉਹਨੂੰ ਐਂ ਮਹਿਸੂਸ ਹੋਇਆ ਵੀ ਮੇਰੇ ਚੰਗੇ ਦਿਨ ਆ ਗਏ ਨੇ। ਬਸਤਰ ਲਹਾਏ, ਖੋਰ ਸੁੱਕੇ ਦਿੱਤੇ ਉਹਨਾਂ ਪਾ ਲਏ, ਮੀਠੀ ਤੇ ਸੁਕਾਏ, ਤੋਤੇ ਦੀ ਠੰਡ ਦੂਰ ਹੋਈ। ਤਾਂ ਤੋਤਾ ਆਪਣੀ ਆਦਤ ਦੇ ਅਨੁਸਾਰ ਰਾਮ ਰਾਮ ਬੋਲਣ ਲੱਗ ਪਿਆ। ਗਣਕਾ ਸੁਣ ਕੇ ਬੜੀ ਹੈਰਾਨ ਹੋ ਰਹੀ ਹੈ, ਇਹ ਕਿਰਤ ਵੇਖ ਕੇ ਕੰਮ ਵੇਖ ਕੇ ਬੜੀ ਸੋਚ ਰਹੀ ਹੈ ਵੀ ਅੱਜ ਕੀ ਭਾਣਾ ਵਰਤ ਰਿਹਾ ਕਰਤਾਰ ਦਾ। ਫਿਰ ਵੇਸਵਾ ਨੇ ਆਖਿਆ ਤੁਸੀਂ ਖਾਣਾ ਖਾਓਗੇ, ਭੁੱਖ ਲੱਗੀ ਹੈ। ਕਹਿਣ ਲੱਗੇ ਮੈਂ ਵੀ ਭੁੱਖਾ ਹਾਂ, ਮੇਰਾ ਪੰਛੀ ਵੀ ਭੁੱਖਾ ਹੈ, ਪਰਮਾਤਮਾ ਸਭ ਨੂੰ ਦਿੰਦਾ, ਅੱਜ ਨਹੀਂ ਤੇ ਕੱਲ੍ਹ ਦੇ ਦੇਵੇਗਾ, ਜ਼ਰੂਰ ਮਿਲੇਗਾ, ਉਹ ਸਭ ਨੂੰ ਦਿੰਦਾ। ਵੇਸ਼ਵਾ ਨੇ ਆਖਿਆ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਵਾਂਗੀ, ਪਰ ਮੇਰੀ ਕਿਰਤ ਬੜੀ ਮਾੜੀ ਹੈ, ਮੈਂ ਪਾਪਣ ਹੈ, ਤੁਸੀਂ ਪ੍ਰਸ਼ਾਦਾ ਛਕ ਲਓਗੇ? ਮਹਾਂਪੁਰਖਾਂ ਨੇ ਆਖਿਆ ਬੇਟੀ ਹਾਂ ਛਕ ਲਵਾਂਗੇ। ਹਾਂ ਵਿੱਚ ਆਵਾਜ਼ ਆਈ, ਪੁੱਤਰੀ ਇਹ ਸੰਸਾਰ ਮਾਇਆ ਨਾਲ ਬਣਿਆ ਹੈ, ਮਾਇਆ ਦਾ ਪ੍ਰਭਾਵ ਐਸਾ ਹੈ, ਜਦੋਂ ਮਨੁੱਖ ਤੇ ਮਾਇਆ ਆਪਣਾ ਪ੍ਰਭਾਵ ਪਾ ਲੈਂਦੀ ਹੈ, ਜ਼ਬਰ ਹੋ ਜਾਂਦੀ ਹੈ। ਕਿਉਂਕਿ ਮਾਇਆ ਮਾੜੀ ਨਹੀਂ, ਮਾਇਆ ਤੋਂ ਬਿਨਾਂ ਕੋਈ ਕੰਮ ਨਹੀਂ ਸਰਦਾ, ਪਰ ਜਦੋਂ ਹੈਵੀ ਹੋ ਜਾਂਦੀ ਹੈ ਨਾ ਮਾਇਆ, ਤਾਂ ਸ਼ਬਦ ਐਸਾ ਤਾਂ ਪੱਗ ਨੂੰ ਲੱਗ ਜਾਵੇ ਤੇ ਉਹ ਆਕੜ ਜਾਂਦੀ ਹੈ, ਜਿਹੜੀ ਬੰਦੇ ਨੂੰ ਚੰਬੜ ਜਾਵੇ ਉਹਦਾ ਤੇ ਫਿਰ ਰੱਬ ਰੱਖਾ ਹੈ ਨਾ। ਮਾਇਆ ਸ਼ਬਦ ਹੀ ਐਸਾ, ਜਦੋਂ ਮਾਇਆ ਪ੍ਰਬਲ ਹੋ ਜਾਂਦੀ ਹੈ, ਆਪਣਾ ਪ੍ਰਭਾਵ ਪਾ ਲੈਂਦੀ ਹੈ, ਤੇ ਮਨੁੱਖ ਕਾਮ ਕ੍ਰੋਧ ਵਿੱਚ ਪ੍ਰਵਿਰਤ ਹੋ ਜਾਂਦਾ ਹੈ, ਉਹਨੂੰ ਫਿਰ ਆਪਣੇ ਜੀਵਨ ਦਾ ਲਕਸ਼ ਭੁੱਲ ਜਾਂਦਾ ਹੈ, ਜੀਵਨ ਦਾ ਨਿਸ਼ਾਨਾ ਭੁੱਲ ਜਾਂਦਾ ਹੈ, ਜ਼ਿੰਦਗੀ ਵਿਅਰਥ ਗਵਾਉਣ ਲੱਗ ਪੈਂਦਾ ਹੈ। ਤੇ ਕਈ ਮਤਬਲੀ ਲੋਕ ਆਪਣਾ ਮਤਬਲ ਕੱਢਣ ਵਾਸਤੇ ਦੂਜੇ ਨੂੰ ਗਲਤ ਰਸਤੇ ਵੀ ਬੱਚੀ ਪਾ ਦਿੰਦੇ ਨੇ। ਉਸਨੇ ਆਖਿਆ ਹਾਂ ਮੈਨੂੰ ਵੀ ਕੁਝ ਪੁਰਸ਼ਾਂ ਨੇ ਇਸ ਗਲਤ ਰਸਤੇ ਤੇ ਤੋਰ ਦਿੱਤਾ ਹੈ, ਤੁਹਾਡੇ ਦਰਸ਼ਨ ਕਰਕੇ ਮੈਨੂੰ ਆਪਣੇ ਪਾਪਾਂ ਦਾ ਅਹਿਸਾਸ ਹੋਇਆ ਹੈ ਕਿ ਮੈਂ ਪਾਪਣ ਹਾਂ, ਮੈਂ ਬਹੁਤ ਪਾਪ ਕੀਤੇ ਨੇ। ਪਰ ਚਾਹੇ ਬਜ਼ੁਰਗ ਆਇਆ ਚਾਹੇ ਜਵਾਨ ਆਇਆ, ਉਹਨੇ ਮੈਨੂੰ ਰੱਬ ਦੀ ਗੱਲ ਨਹੀਂ ਕਹੀ, ਮੇਰੇ ਸਰੀਰ ਦਾ ਸੌਦਾ ਕੀਤਾ ਹੈ, ਮੈਨੂੰ ਆਪਣੀ ਮਾਂ ਦਾ ਵੀ ਪਤਾ ਨਹੀਂ, ਆਪਣੇ ਪਿਓ ਦਾ ਵੀ ਪਤਾ ਨਹੀਂ, ਇਹ ਤਾਂ ਤੁਸੀਂ ਕਿਰਪਾ ਕੀਤੀ ਹੈ, ਦਰਸ਼ਨ ਦਿੱਤੇ ਨੇ, ਮੈਨੂੰ ਪਾਪਾਂ ਦਾ ਅਹਿਸਾਸ ਹੋ ਰਿਹਾ ਹੈ। ਤੇ ਮਹਾਂਪੁਰਖੋ ਅੱਜ ਹੈਰਾਨਗੀ ਦੀ ਗੱਲ, ਦੋ ਦਿਨ ਹੋ ਗਏ ਬਾਰਿਸ਼ ਪੈਂਦੀ ਨੂੰ, ਜਿਹੜੇ ਲੋਕ ਮਤਬਲ ਦੇ ਵਾਸਤੇ ਆਉਂਦੇ ਸੀ ਉਹ ਵੀ ਦੋ ਦਿਨਾਂ ਦਾ ਮੇਰੇ ਘਰ ਕੋਈ ਨਹੀਂ ਆਇਆ। ਮਹਾਂਪੁਰਖ ਸੁਣ ਕੇ ਕਹਿਣ ਲੱਗੇ ਮਤਬਲ ਔਰ ਲੱਭ ਇਹ ਦੋ ਦੁਨੀਆਂ ਦੇ ਖਾਸ ਕੰਮ ਨੇ, ਦੁਨੀਆਂ ਇਹਨਾਂ ਕੰਮਾਂ ਵਿੱਚ ਵਿਰਚਰਦੀ ਹੈ। ਯਾਦ ਰੱਖ ਮੈਂ ਵੀ ਮਤਬਲ ਨੂੰ ਹੀ ਆਇਆ ਹੈ। ਮਹਾਂਪੁਰਖ ਕਹਿਣ ਲੱਗੇ ਬਾਰਿਸ਼ ਪੈ ਰਹੀ ਸੀ, ਮੈਂ ਤੇ ਮੇਰਾ ਪੰਛੀ ਠੰਡ ਵਿੱਚ ਕੰਬ ਰਹੇ ਸਾਂ, ਮੈਂ ਵੀ ਮਤਬਲ ਕਰਕੇ ਆਇਆ। ਪਰ ਮਤਬਲ ਦੋ ਰੂਪ ਹੁੰਦੇ ਨੇ, ਮਤਬਲ ਦੇ ਦੋ ਰੂਪ ਵਰਤਦੇ ਨੇ, ਇੱਕ ਈਸ਼ਵਰੀ ਰੂਪ ਹੈ, ਇੱਕ ਮਾਇਆ ਰੂਪ ਹੈ। ਮਾਇਆ ਰੂਪ ਦਾ ਜਦੋਂ ਮਤਬਲ ਵਰਤਦਾ ਹੈ ਤੇ ਬੰਦਾ ਨਿਜ ਪ੍ਰਯੋਜਨੀ ਹੋ ਜਾਂਦਾ ਹੈ, ਉਹ ਕੇਵਲ ਮਾਇਆ ਨੂੰ ਮੁੱਖ ਰੱਖਦਾ ਹੈ, ਜੇ ਮਾਇਆ ਮਿਲੀ ਤੇ ਮਿੱਤਰਤਾ ਹੈ, ਜੇ ਨਹੀਂ ਮਿਲੀ ਤੇ ਦੁਸ਼ਮਣਤਾ ਹੀ ਹੈ। ਕਦੇ ਗੁਰੂ ਨੇ ਕਹਿ ਦਿੱਤਾ ਹੈ ਮਿੱਤਰਾਂ ਤੇ ਗਿਲਾ ਕਿਉਂ ਹੈ, ਜਿੱਥੇ ਲੈਣ ਦਾ ਸੰਬੰਧ ਹੈ ਉੱਥੇ ਗਿਲਾ ਹੀ ਹੋਵੇਗਾ, ਹੋਰ ਕੁਛ ਨਹੀਂ ਹੋਵੇਗਾ। ਕਿਉਂਕਿ ਜਿੱਤ ਦਿਨ ਉਨਕਾ ਸਵਾਉ ਹੋਏ ਨਾ ਆਵੇ, ਤਿੱਤ ਦਿਨ ਨੇੜੇ ਕੋ ਨਾ ਟੁਕਾਸਾ। ਜਿਨ੍ਹਾਂ ਦਾ ਮਾਇਆ ਦਾ ਸੰਬੰਧ ਹੈ ਉਹਨਾਂ ਨੂੰ ਮਿਲਦਾ ਰਹੇ ਤਾਂ ਮਿੱਤਰ ਨੇ, ਨਾ ਮਿਲੇ ਤਾਂ ਉਹ ਲਾਗੇ ਨਹੀਂ ਲੱਗਦੇ, ਉਹ ਪੁੱਛਦੇ ਨਹੀਂ। ਪਰ ਜਦੋਂ ਈਸ਼ਵਰੀ ਵਿਚਾਰ ਮਨ ਦੇ ਅੰਦਰ ਆਉਂਦੀ ਹੈ, ਮੈਂ ਸਿਮਰਨ ਕਰਾਂ ਤੋ ਰੱਬ ਦੇ ਪਿਆਰੇ ਦਾ ਸੰਗ ਕਰੇ, ਤੇ ਬੱਚੀ ਇੱਕ ਗੱਲ ਯਾਦ ਰੱਖੀ, ਉਸ ਮਨੁੱਖ ਨੂੰ ਫਿਰ ਧਰਮ ਤੇ ਸਮਾਜ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਮੈਂ ਧਰਮ ਤੋਂ ਉਲਟ ਵੀ ਨਾ ਹੋਵਾਂ ਤੇ ਸਮਾਜ ਤੋਂ ਉਲਟ ਵੀ ਨਾ ਹੋਵਾਂ। ਇੰਨੇ ਗੱਲ ਕਹਿ ਕੇ ਕਹਿਣ ਲੱਗੇ, ਮਹਾਂਪੁਰਖ ਬੱਚੀ, ਜੇ ਤੂੰ ਅੱਜ ਇੱਕ ਨੂੰ ਪਤੀ ਬਣਾਇਆ ਹੁੰਦਾ, ਤਨ ਤੇ ਮਨ ਦੀਆਂ ਲੋੜਾਂ ਤੂੰ ਉਹਦੇ ਤੋਂ ਪੂਰੀਆਂ ਕਰਦੀ, ਤੇਰਾ ਅੱਜ ਪਰਿਵਾਰ ਹੁੰਦਾ, ਤੇਰੇ ਬੱਚੇ ਹੁੰਦੇ, ਤੇ ਤੂੰ ਬੱਚਿਆਂ ਤੇ ਪਤੀ ਵਾਸਤੇ ਅੱਜ ਅਰਦਾਸ ਕਰਦੀ ਹੋ ਰੱਬ ਅੱਗੇ, ਮੇਰਾ ਪਰਿਵਾਰ ਤੇ ਪਤੀ ਖੁਸ਼ ਰਹਿਣ, ਤੇ ਲੋਕ ਤੈਨੂੰ ਦੇਵੀ ਕਰਕੇ ਬੁਲਾਉਂਦੇ। ਕਿਉਂਕਿ ਮਨੁੱਖ ਦੀ ਪਰਖ ਸਰੀਰ ਕਰਕੇ ਨਹੀਂ, ਕਰਮਾਂ ਕਰਕੇ ਹੁੰਦੀ ਹੈ। ਸਾਧ ਕਰਮ ਜੋ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਜਿਹੜਾ ਸਾਧੂਆਂ ਵਾਲੇ ਚੰਗੇ ਸ੍ਰੇਸ਼ਟ ਕਰਮ ਕਰਦਾ, ਸਾਧ ਨਾਮ ਨਿਰਮਲ ਤਾਂ ਕਿ ਕਰਮ, ਸਾਧ ਨਾਮ ਹੀ ਉਹਦਾ ਹੈ ਜਿਹਦੇ ਕਰਮ ਨਿਰਮਲ ਨੇ, ਸ਼ੁੱਧ ਕਰਮ ਨੇ, ਪਰਉਪਕਾਰੀ ਕਰਮ ਨੇ, ਉਹਨੂੰ ਲੋਕ ਸਾਧੂ ਕਹਿੰਦੇ ਨੇ। ਗੁਰਬਾਣੀ ਦਾ ਹੋਰ ਵੀ ਫੈਸਲਾ ਹੈ, ਜੋ ਧਰਮ ਕਮਾਵੈ ਇਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀ। ਜਿਹੜਾ ਧਰਮ ਦਾ ਕਰਮ ਕਰਦਾ ਲੋਕ ਧਰਮੀ ਕਹਿੰਦੇ ਨੇ, ਜਿਹੜਾ ਪਾਪ ਕਰਦਾ ਹੈ ਲੋਕ ਉਹਨੂੰ ਪਾਪੀ ਕਰਕੇ ਬੁਲਾਉਂਦੇ ਨੇ, ਪਾਪੀ ਹੈ। ਤੇ ਕਹਿਣ ਲੱਗੇ, ਬੱਚੀ ਜੋ ਬੀਤ ਗਈ ਸੋ ਬੀਤ ਗਈ, ਉਹਨੂੰ ਭੁੱਲ ਜਾ, ਉਹ ਗੱਲ ਛੱਡ ਦੇ, ਨਵਾਂ ਜੀਵਨ ਸ਼ੁਰੂ ਕਰ, ਵਾਹਿਗੁਰੂ ਦੀ ਬੰਦਗੀ ਵਿੱਚ ਲੱਗ, ਉਸ ਵਾਹਿਗੁਰੂ ਨੂੰ ਯਾਦ ਕਰਿਆ ਕਰ। ਇੰਨੀ ਸਿੱਖਿਆ ਦੇ ਦਿੱਤੀ, ਬਖਸ਼ਿਸ਼ ਹੋ ਗਈ, ਪ੍ਰਸ਼ਾਦ ਪਾਣੀ ਛਕਿਆ, ਫਰੱਕਾ ਲੱਗਾ, ਧੁੱਪ ਲੱਗੀ, ਆਕਾਸ਼ ਨਿੱਤਰ ਗਿਆ। ਮਹਾਂਪੁਰਖਾਂ ਨੇ ਆਖਿਆ, ਚੰਗਾ ਬੱਚੀ ਅਸੀਂ ਹੁਣ ਚੱਲਦੇ ਹਾਂ। ਕਹਿਣ ਲੱਗੀ, ਮਹਾਂਪੁਰਖੋ ਕੋਈ ਉਪਦੇਸ਼ ਦਿੰਦੇ ਜਾਓ, ਕਿਰਪਾ ਕਰੋ। ਤੇ ਮਹਾਂਪੁਰਖਾਂ ਨੇ ਸੋਚਿਆ ਵੀ ਇਹਨੇ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰ ਲਿਆ ਹੈ, ਆਪਣੇ ਪਾਪਾਂ ਦਾ ਅਨੁਭਵ ਕਰ ਲਿਆ, ਤੇ ਇਹਨੂੰ ਹੁਣ ਉਪਦੇਸ਼ ਦੇ ਦੇਣਾ ਚਾਹੀਦਾ ਹੈ, ਕਿਉਂਕਿ ਰੱਬ ਦੇ ਪਿਆਰੇ ਐਵੇਂ ਉਪਦੇਸ਼ ਨਹੀਂ ਦਿੰਦੇ। ਸਾਰ ਕੁਤਾਵਲੀ ਦੇ ਕਰਤੇ ਨੇ ਇੱਕ ਪੰਕਤੀ ਲਿਖੀ ਹੈ, ਉਹ ਕਹਿੰਦੇ, ਬੜਾ ਮੀਂਹ ਪੈ ਰਿਹਾ ਸੀ, ਬਾਰਿਸ਼ ਪੈ ਰਹੀ ਸੀ, ਬਾਂਦਰ ਬਾਹਰ ਭਿੱਜ ਰਿਹਾ ਸੀ, ਚਿੜੀ ਨੇ ਵੇਖ ਲਿਆ ਤੇ ਚਿੜੀ ਨੇ ਕਹਿ ਦਿੱਤਾ, ਦਵੈ ਕਾਰ ਦਵੈ ਪੱਗ ਆਹੇ ਤਬ, ਤੇਰੇ ਦੋ ਹੱਥ ਨੇ, ਦੋ ਤੇਰੇ ਪੈਰ ਨੇ, ਦਿਸੀਅਤ ਪੁਰਖ ਆਕਾਰ, ਤੇਰਾ ਆਕਾਰ ਤੇਰੀ ਸ਼ਕਲ ਪੁਰਸ਼ਾਂ ਵਰਗੀ ਹੈ, ਤੇ ਸੀਤ ਵਾਤ ਕੇ ਘਾਤ ਹਿੱਤ ਕਿਉਂ ਨਾ ਕਰੋ ਅਗਾਰ, ਇਹ ਠੰਡ ਤੋਂ ਬਚਣ ਵਾਸਤੇ, ਮੀਂਹ ਤੋਂ ਬਚਣ ਵਾਸਤੇ ਆਪਣਾ ਘਰ ਕਿਉਂ ਨਹੀਂ ਬਣਾ ਲੈਂਦਾ, ਮੀਂਹ 'ਚ ਭਿੱਜਣ ਡਿਆ। ਉਹਨੂੰ ਆ ਗਿਆ ਗੁੱਸਾ, ਕਹਿਣ ਲੱਗਾ, ਸੋਚੀ ਮੁੱਖ ਬਿਵਿਚਾਰਨੀ ਰੰਡੇ ਪੰਡਿਤ ਰਾਰ, ਸੂਈ ਦੇ ਮੂੰਹ ਵਾਲੀਏ, ਰੰਡੀਏ ਬਹੁਤੇ ਚਿੜਿਆ ਨਾ ਰਮਣ ਕਰਨ ਵਾਲੀਏ, ਪੰਡਿਤ ਨਾ ਝਗੜਾ ਕਰਦੀ ਹੈ। ਪੰਡਿਤ ਬਣ ਗਿਆ, ਵਿਦਵਾਨ ਬਣ ਗਿਆ। ਨੈ ਸਮਰੱਥ ਗ੍ਰਹਿ ਰਚਨ ਮੈਂ, ਸਮਰੱਥ ਹੱਥ ਤਬ ਦੁਆਰ, ਆਪਣਾ ਘਰ ਬਣਾਉਣ ਨੂੰ ਤੇ ਮੈਂ ਸਮਰੱਥ ਨਹੀਂ, ਪਰ ਤੇਰਾ ਘਰ ਢਾਉਣ ਨੂੰ ਜ਼ਰੂਰ ਸਮਰੱਥ ਹੈ, ਮੀਂਹ ਹਟ ਲੈਂਦੇ ਤੈਨੂੰ ਦੱਸ ਦਊਂਗਾ। ਕਹਿੰਦੇ ਬਾਹਰ ਛੱਟ ਗਈ, ਉੱਠਿਆ, ਚਿੜੀ ਦਾ ਆਲਣਾ ਫੀਤੀ ਫੀਤੀ ਕਰ ਦਿੱਤਾ, ਤੀਲਾ ਤੀਲਾ ਕਰ ਦਿੱਤਾ। ਉਹ ਮਹਾਂਪੁਰਖ ਵੇਖ ਕੇ ਕਹਿਣ ਲੱਗਾ, ਐਸੇ ਜੈਸੇ ਪੁਰਖ ਕੋ ਦੇ ਉਪਦੇਸ਼ ਨਾ ਸੰਤ, ਐਸੇ ਬਾਂਦਰ ਵਰਗੇ ਬੰਦੇ ਨੂੰ ਸੰਤ ਉਪਦੇਸ਼ ਨਹੀਂ ਦਿੰਦੇ। ਪਹਿਲਾਂ ਜਿਤਨਾ ਧਰਤੀ ਤਿਆਰ ਕਰੀਦੀ ਹੈ ਨਾ, ਫਿਰ ਬੀਜ ਬੀਜੀਦਾ, ਜੈਸੇ ਧਰਤੀ ਸਾਧੇ ਬਹੁ ਵਿਧ, ਬਿਨ ਬੀਜੇ ਨਹੀਂ ਜੰਮੇ, ਤੇ ਬੀਜਿਆ ਤੋਂ ਬਿਨਾਂ ਜੰਮਦੀ ਨਹੀਂ, ਕੁਝ ਉੱਗਦਾ ਨਹੀਂ। ਰੱਬ ਦੇ ਪਿਆਰੇ ਵੀ ਪਹਿਲਾਂ ਮਨੁੱਖ ਦੀ ਬੁੱਧੀ ਧਰਤੀ ਤਿਆਰ ਕਰਦੇ ਨੇ, ਵੀ ਇਹਦੇ ਵਿੱਚ ਨਾਮ ਦਾ ਬੀਜ ਬੀਜਿਆ ਜਾਵੇ, ਫਿਰ ਉਪਦੇਸ਼ ਦਿੰਦੇ ਨੇ, ਐਵੇਂ ਨਹੀਂ ਦਿੰਦੇ। ਉਸਨੇ ਆਖਿਆ, ਐਸੇ ਜੈਸੇ ਪੁਰਖ ਕੋ ਦੇ ਉਪਦੇਸ਼ ਨਾ ਸੰਤ, ਮੂਰਖ ਕੱਪ ਬਿਨ ਗ੍ਰਹਿ ਕਰੀ ਚਟਕਾ ਜੋਗ ਰਹਿਵੰਤ। ਮੂਰਖ ਆਪ ਬਿਘਰਾ ਸੀ, ਉਹਨੂੰ ਵੀ ਬਿਘਰਿਆ ਕਰਕੇ ਰੱਖ ਦਿੱਤਾ। ਉਹਨੇ ਫਿਰ ਮੰਗ ਕੀਤੀ, ਮਹਾਂਪੁਰਖੋ ਮੈਨੂੰ ਆਪਣਾ ਪੰਛੀ ਤੋਤਾ ਦੇ ਜਾਓ, ਇਹ ਰਾਮ ਦਾ ਨਾਮ ਬੜਾ ਜਪਦਾ ਹੈ ਤੇ ਮੈਨੂੰ ਜਪਾਇਆ ਕਰਾਂਗੀ। ਦੇ ਦਿੱਤਾ। ਸਮਾਂ ਲੰਘਦਾ ਗਿਆ, ਹੁਣ ਮੰਦ ਕਰਮ ਤੋਂ ਹਟ ਗਈ ਹੈ, ਮਾਇਆ ਉਹਨੂੰ ਹਟ ਗਈ, ਭੁੱਖਣ ਭਾਣੀ ਰਹਿ ਕੇ ਵੀ ਰੱਬ ਨੂੰ ਜਪੀ ਜਾਂਦੀ ਸੀ। ਪਰਮਾਤਮਾ ਨੂੰ ਇੰਨੀ ਭਾ ਗਈ ਕਿ ਪਰਮਾਤਮਾ ਨੇ ਆਪਣੇ ਕਾਲ ਦੀ ਡਿਊਟੀ ਲਾ ਦਿੱਤੀ ਵੀ ਜਾ ਕੇ ਬਹਾਨਾ ਬਣ ਕੇ ਹੁਣ ਗਣਕਾ ਨੂੰ ਸਾਡੇ ਕੋਲ ਲੈ ਆ। ਸੱਪ ਕਹਿੰਦੇ ਪਿੰਜਰੇ ਵਿੱਚ ਬੈਠ ਗਿਆ ਤੇ ਇਹਦਾ ਸੁਭਾਅ ਸੀ ਜਦੋਂ ਇਹਨੇ ਉੱਠਣਾ, ਉੱਠਦਿਆਂ ਸਾਰ ਪਿੰਜਰੇ ਦਾ ਬੂਹਾ ਖੋਲ੍ਹਣਾ, ਤੋਤੇ ਦੇ ਸਿਰ ਪਟੋਕੀ ਹੱਥ ਮਾਰਨਾ, ਕਹਿਣਾ ਰਾਮ ਕਹੋ, ਤੋਤੇ ਨੇ ਰਾਮ ਰਾਮ ਕਹਿਣਾ। ਤੋਤਾ ਮਰ ਚੁੱਕਾ ਸੀ, ਇਹ ਕਹਿੰਦੀ ਰਾਮ ਕਹੋ, ਤੋਤਾ ਕਿੱਥੋਂ ਕਵੇ ਹੈ ਨਹੀਂ। ਪਿੰਜਰੇ ਵਿੱਚ ਹੱਥ ਮਾਰਿਆ, ਸੱਪ ਦੇ ਸਿਰ 'ਚ ਪਟੋਕੀ ਵੱਜ ਗਈ, ਸੱਪ ਨੇ ਡੰਗ ਮਾਰਿਆ ਤੇ ਰਾਮ ਰਾਮ ਕਹਿੰਦੀ ਬੈਕੁੰਠ ਧਾਮ ਨੂੰ ਚਲੇ। ਇਹ ਰੱਬ ਦੇ ਪਿਆਰਿਆਂ ਦੇ ਸੰਗ ਦਾ ਫਲ ਮਿਲ ਗਿਆ। ਭਾਈ ਗੁਰਦਾਸ ਜੀ ਨੇ ਨਕਸ਼ਾ ਖਿੱਚਿਆ, ਕਹਿੰਦੇ ਗਣਕਾ ਪਾਪਣ ਹੋਏ ਕਹਿ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਇਆਲ ਹੋਏ। ਖੋਟੀ ਮੱਤ ਵਾਲੀ ਵੇਖੀ ਤਾਂ ਤੇ ਦਿਆਲੂ ਹੋ ਗਏ। ਹੱਥੋਂ ਉਸ ਨੂੰ ਦਿੱਤੋ ਸੋ ਤੋਤਾ, ਲਿਵ ਲੱਗੀ ਤਿਸ ਤੋਤਿਓਂ, ਨਿੱਤ ਪੜ੍ਹਾਏ ਕਰੇ ਅਸ਼ੋਤਾ, ਗਈ ਬੈਕੁੰਠ ਬਬਾਨ ਚੜ੍ਹ, ਨਰਕੇ ਵਿੱਚ ਨਾ ਖਾਧੋ ਸੋ ਗੋਤਾ, ਗੁਰਮੁਖ ਪਾਪ ਕਲੇਵਰ ਧੋਤਾ। ਬੈਕੁੰਠ ਨੂੰ ਚਲੇ ਗਏ ਰੱਬ ਦੇ ਪਿਆਰਿਆਂ ਦਾ ਸੰਗ ਕਰਕੇ। ਤੇ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਤੂੰ ਵੀ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਮੰਗ, ਉਹਨਾਂ ਦਾ ਉਪਦੇਸ਼ ਸੁਣ। ਤੇ ਗਣਕਾ ਉਧਰੀ ਹਰ ਕਹਿ ਤੋਤ, ਤੋਤੇ ਨੂੰ ਹਰ ਹਰ ਵਾਹਿਗੁਰੂ ਦਾ ਨਾਮ ਚ ਪਾਉਂਦੀ ਉਧਰ ਗਈ, ਉਹ ਤਰ ਗਈ, ਤੂੰ ਵੀ ਤਰ ਜਾਵੇਂਗਾ।
ਗਜ ਇੰਦਰ ਧਿਆਇਓ ਹਰ ਕੀਓ ਮੋਗਾ।
ਤੇ ਸਾਹਿਬ ਕਹਿੰਦੇ ਗਜਿੰਦਰ ਧਿਆਇਓ, ਗਜ ਇੰਦਰ ਵੱਡਾ ਹਾਥੀ ਜਿਹੜਾ ਸੀ ਉਹਨੇ ਵੀ ਧਿਆਇਆ ਤੇ ਹਰੀ ਨੇ ਮੋਖ ਮੁਕਤੀ ਦੇ ਦਿੱਤੀ। ਇਹਦਾ ਵੀ ਇਤਿਹਾਸ ਵਿੱਚ ਬੜਾ ਲੰਬਾ ਪ੍ਰਸੰਗ ਹੈ, ਮੈਂ ਇਸ ਪ੍ਰਸੰਗ ਵਿੱਚ ਨਹੀਂ ਪੈਂਦਾ ਕਿਉਂਕਿ ਸਮਾਂ ਬਹੁਤਾ ਥੋੜ੍ਹਾ ਹੈ। ਕੱਲ ਇਹ ਸ਼ਬਦ ਦੀ ਕਥਾ ਪੂਰੀ ਕਰ ਦਿਆਂਗੇ। ਹਰੀਹਰ ਖੇਤਰ ਦੇ ਵਿੱਚ ਕਹਿੰਦੇ ਹਾਥੀ ਪਾਣੀ ਪੀਣ ਗਏ ਤੇ ਵੀ ਗਿਆ, ਕਿਉਂਕਿ ਦੇਵਰ ਲਿਖੀ ਦੇ ਸਰਾਪ ਦੇ ਨਾਲ ਇਹ ਹਾਥੀ ਬਣਿਆ ਸੀ। ਤੇ ਜਦੋਂ ਪੀਣ ਗਿਆ ਪਾਣੀ, ਪੈਰ ਪਾਣੀ 'ਚ ਰੱਖ ਕੇ ਸੁੰਡ ਭਰੀ ਤਾਂ ਤੰਦੂਏ ਨੇ ਤਾਰ ਮਾਰ ਲਈ ਇਹਦੇ ਪੈਰ ਨੂੰ, ਉਹ ਖਿੱਚਣ ਲੱਗ ਪਿਆ ਇਹ ਜ਼ੋਰ ਲਾਵੇ, ਪਰ ਕੋਈ ਪੇਸ਼ ਨਾ ਗਈ, ਸਾਰਾ ਪਾਣੀ ਵਿੱਚ ਡੁੱਬ ਗਿਆ, ਕੇਵਲ ਸਿਰ ਸੁੰਡ ਬਾਹਰ ਰਹਿ ਗਈ, ਬਾਕੀ ਡੁੱਬ ਗਿਆ। ਬੜੀਆਂ ਚੀਕਾਂ ਮਾਰੀਆਂ, ਕਿਸੇ ਨਾ ਸੁਣਿਆ। ਲਾਗੇ ਕਮਲ ਦਾ ਫੁੱਲ ਸੀ, ਇਹਦੇ ਤੋੜ ਕੇ ਨੇ ਆਕਾਸ਼ ਵੱਲ ਕਰਕੇ ਉਸ ਵਾਹਿਗੁਰੂ ਅੱਗੇ ਕੀਤੀ ਬੇਨਤੀ, ਤਾਂ ਕਹਿੰਦੇ ਨੇ ਹਰ ਕੀਓ ਮੋਖ, ਤੰਦੂਏ ਦੀ ਤਾਰਾਂ ਕੱਟ ਦਿੱਤੀਆਂ ਸੁਦਰਸ਼ਨ ਚੱਕਰ ਦੇ ਨਾਲ, ਤੇ ਇਸ ਗਜਿੰਦਰ ਹਾਥੀ ਨੂੰ ਮੁਕਤ ਕਰਾ ਦਿੱਤਾ।
ਪਿੱਪਰ ਸੁਦਾਮੇ ਦਾਦ ਪੰਜ,
ਪਿੱਪਰ ਬ੍ਰਾਹਮਣ ਜੋ ਸੁਦਾਮਾ ਸੀ ਉਹਦਾ ਦਾਲਦ ਦਲਿੱਦਰ ਭੰਨ ਦਿੱਤਾ, ਉਹਦਾ ਦਲਿੱਦਰ ਦੂਰ ਕਰ ਦਿੱਤਾ ਕ੍ਰਿਸ਼ਨ ਰੂਪ ਹੋ ਕੇ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਇਹ ਕਿਰਤਮ ਨਾਮ ਨੇ ਜਿਹੋ ਜਿਹੀ ਕਿਰਤ ਕੀਤੀ ਉਹੋ ਜਿਹਾ ਨਾਮ ਪੈ ਗਿਆ, ਕਿਉਂਕਿ ਸੁਦਾਮਾ ਤੇ ਕ੍ਰਿਸ਼ਨ ਇਕੱਠੇ ਪੜ੍ਹਦੇ ਸੀ। ਕਈਆਂ ਜਗ੍ਹਾ ਤੇ ਮੈਂ ਕਥਾ ਕਰਨ ਗਿਆ, ਕਹਿੰਦੇ ਜੀ ਕ੍ਰਿਸ਼ਨ ਦਾ ਨਾਂ ਨਾ ਲਿਓ, ਰਾਮ ਦਾ ਨਾਮ ਨਾ ਲਿਓ। ਮੈਂ ਕਿਹਾ ਵੀ ਤੁਹਾਨੂੰ ਕਿਉਂ ਐਲਰਜੀ ਹੈ, ਗੁਰੂ ਸਾਹਿਬ ਤਾਂ ਵਾਰ ਵਾਰ ਬਾਣੀ ਵਿੱਚ ਕਹਿ ਰਹੇ ਨੇ। ਦੇਖੋ ਨਾ, ਕਬੀਰ ਸਾਹਿਬ ਨੇ ਵੀ ਸ਼ਬਦ ਉਚਾਰਿਆ ਹੈ ਤੇ ਉਹਦੇ ਵਿੱਚ ਕਿੰਨੀਆਂ ਸੁੰਦਰ ਪੰਕਤੀਆਂ ਨੇ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੈ, ਹਸਤੀ ਦੇਖ ਪਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਅੰਮ੍ਰਿਤ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਣੀ, ਕਬੀਰ ਕੋ ਠਾਕੁਰ ਅਨੰਦ ਵਿਨੋਦੀ। ਉਹ ਕਹਿੰਦੇ ਮੇਰਾ ਠਾਕੁਰ ਆਨੰਦ ਮਨੋਦੀ ਕੌਤਕਾਂ ਦੇ ਕਰਨ ਵਾਲਾ ਹੈ, ਜਾਤ ਨਾ ਕਾਹੂ ਕੀ ਮਾਨੀ, ਅਸੀਂ ਕਿਤਰਾਂ ਮਾੜਾ ਕਹਿ ਦਈਏ। ਇਹ ਇਕੱਠੇ ਪੜ੍ਹਦੇ ਸੀ ਦੋਵੇਂ ਸੰਦੀਪਨ ਗੁਰੂ ਦੇ ਕੋਲ। ਬੱਚੇ ਜਦੋਂ ਇਕੱਠੇ ਪੜ੍ਹਦੇ ਨੇ ਨਾ, ਚਾਹੇ ਕੋਈ ਤਕੜੇ ਕਰਦਾ ਹੋਵੇ ਚਾਹੇ ਗਰੀਬ ਕਰਦਾ ਹੋਵੇ, ਬੱਚਿਆਂ ਦਾ ਪਿਆਰ ਬਣ ਜਾਵੇ ਤੇ ਫਿਰ ਇਕੱਠੇ ਰਹਿੰਦੇ ਨੇ। ਸੁਦਾਮਾ ਬੇਸ਼ੱਕ ਗਰੀਬ ਸੀ ਪਰ ਕ੍ਰਿਸ਼ਨ ਨਾਲ ਇਹਦਾ ਬਹੁਤ ਪਿਆਰ ਪੈ ਗਿਆ। ਹੁਣ ਜਿਹੜੇ ਕੰਮ ਵੀ ਗੁਰੂ ਘੱਲਦਾ ਹੈ ਇਹ ਦੋਵੇਂ ਇਕੱਠੇ ਹੋ ਕੇ ਜਾਂਦੇ ਨੇ ਔਰ ਉਸ ਕੰਮ ਨੂੰ ਕਰਕੇ ਫਿਰ ਵਾਪਸ ਆ ਜਾਂਦੇ ਨੇ। ਇੱਕ ਵਾਰ ਗੁਰੂ ਨੇ ਕਿਹਾ ਲੱਕੜਾਂ ਇਕੱਠੀਆਂ ਕਰਕੇ ਲਿਆਓ, ਚਾਹੀਦੀਆਂ ਨੇ ਇਹ ਜੰਗਲ ਦੇ ਵਿੱਚ ਲੱਕੜਾਂ ਇਕੱਠੀਆਂ ਕਰਨ ਵਾਸਤੇ ਚਲੇ ਗਏ। ਲੱਕੜਾਂ ਇਕੱਠੀਆਂ ਕਰਦਿਆਂ ਕਰਦਿਆਂ ਬੜੀ ਅੰਧੇਰੀ ਆ ਗਈ, ਬਾਰਿਸ਼ ਆ ਗਈ, ਤਾਂ ਇੱਕ ਖੋਖਲਾ ਦਰਖਤ ਸੀ ਉਹਦੇ ਵਿੱਚ ਦੋਵੇਂ ਜਾਣੇ ਇਕੱਠੇ ਹੋ ਕੇ ਲੁੱਕ ਕੇ ਬੈਠ ਗਏ। ਤੇ ਜਦੋਂ ਇਹ ਪੜ੍ਹਨ ਵਾਸਤੇ ਆਉਂਦਾ ਸੀ ਨਾ, ਇਹਦੀ ਮਾਂ ਚੌਲ ਭੁੱਜੇ ਦੇ ਪੱਲੇ ਬੰਨ ਦਿੰਦੀ ਸੀ, ਭੁੱਖ ਲੱਗੀ ਤੇ ਖਾ ਲਵੀ। ਇਸ ਨੂੰ ਭੁੱਖ ਲੱਗੀ, ਇਹਨੇ ਸੋਚਿਆ ਕ੍ਰਿਸ਼ਨ ਨੂੰ ਨਾ ਦੇਣੇ ਪੈ ਜਾਣ, ਦੂਜੇ ਪਾਸੇ ਮੂੰਹ ਕਰਕੇ ਪੱਲਾ ਖੋਲ ਕੇ ਫੱਕਾ ਮਾਰ ਲਿਆ। ਜਦੋਂ ਕ੍ਰਿਸ਼ਨ ਨੂੰ ਆਵਾਜ਼ ਆਈ ਨਾ, ਤੇ ਕ੍ਰਿਸ਼ਨ ਕਹਿਣ ਲੱਗੇ, ਉਹ ਕੀ ਖਾਨਾ ਸਦਾਮਿਆ, ਇਹਦਾ ਕੁਛ ਵੀ ਨਹੀਂ। ਕਹਿੰਦੇ ਆਵਾਜ਼ ਆਉਂਦੀ ਹੈ, ਕਹਿੰਦੇ ਠੰਡ ਬੜੀ, ਦੰਦੋ ਡਿੱਕਾ ਵੱਜਣ ਡਿਆ, ਤੁਹਾਨੂੰ ਖਾਣ ਦੀ ਪਈ ਹੈ। ਮੈਂ ਖਾਂਦਾ ਕੁਛ ਨਹੀਂ। ਕਹਿੰਦੇ ਜਾ ਦਲਿਦਰੀਆ, ਦੋ ਚੌਲਾਂ ਬਦਲੇ ਝੂਠ ਬੋਲਿਆ ਹੀ। ਗਰੀਬ ਤਾਂ ਪਹਿਲਾਂ ਹੀ ਸੀ, ਕ੍ਰਿਸ਼ਨ ਦੇ ਬਚਨ ਕਹਿਣ ਨਾਲ ਅਤਿਅੰਤ ਗਰੀਬ ਹੋ ਗਿਆ, ਮਾਂ ਪਿਓ ਮਰ ਗਏ, ਗੁਜ਼ਾਰਾ ਨਾ ਚੱਲਣਾ। ਜਦੋਂ ਪੜ੍ਹ ਗਏ, ਵੱਖੋ ਵੱਖਰੇ ਹੋ ਗਏ, ਇੱਧਰ ਕ੍ਰਿਸ਼ਨ ਜੀ ਨੂੰ ਰਾਜ ਮਿਲ ਗਿਆ, ਮਥੁਰਾ ਦੇ ਰਾਜੇ ਬਣ ਗਏ। ਦਲਿੱਦਰ ਸੀ ਘਰ ਵਿੱਚ, ਅਤੇ ਸੁਦਾਮੇ ਦੀ ਘਰਦੀ ਨੇ ਆਖਿਆ ਵੀ ਤੁਹਾਡਾ ਦੋਸਤ ਰਾਜਾ ਬਣਿਆ ਹੈ, ਬੜਾ ਪਰਉਪਕਾਰੀ ਅਵਤਾਰ ਵੀ ਹੈ, ਅਤੇ ਜਾਓ ਉਹਨਾਂ ਕੋਲ ਕੁਝ ਮੰਗ ਲਓ, ਤੁਹਾਨੂੰ ਦੇ ਦੇਣ। ਕਹਿਣ ਲੱਗਾ ਵੀ ਮੈਂ ਜਾ ਕੇ ਉਹਨਾਂ ਦੇ ਕੋਲੋਂ ਕੁਛ ਨਹੀਂ ਮੰਗਣਾ, ਮੇਰਾ ਜੀ ਨਹੀਂ ਕਰਦਾ ਜਾ ਕੇ ਮੰਗਣ ਨੂੰ। ਬੜੀ ਜਿੱਦ ਕੀਤੀ ਇਸਤਰੀ ਨੇ, ਭੇਜਣ ਦੀ ਤਿਆਰੀ ਕੀਤੀ ਅਤੇ ਚੌਲ ਪੱਲੇ ਬੰਨ ਦਿੱਤੇ ਵੀ ਲੈ ਆਹ ਲੈ ਜਾ, ਕਿਉਂਕਿ ਸਾਧੂ ਨੂੰ ਗੁਰੂ ਨੂੰ ਮਿਲਣ ਜਾਣਾ ਹੋਵੇ ਨਾ, ਅਤੇ ਕਹਿੰਦੇ ਨੇ ਖਾਲੀ ਹੱਥੀ ਨਹੀਂ ਜਾਣਾ ਚਾਹੀਦਾ, ਫਲ ਦੀਏ ਫਲ ਪਾਏ, ਕੁਝ ਨਾ ਕੁਝ ਦੇ ਕੇ ਨਮਸਕਾਰ ਕਰਨੀ ਚਾਹੀਦੀ। ਰੱਬ ਦੇ ਪਿਆਰੇ ਨੂੰ ਗੁਰੂ ਨੂੰ ਜਿਹੜਾ ਦੇਣਾ ਹੈ ਨਾ, ਉਹ ਤਾਂ ਇੱਕ ਲੈਣ ਦਾ ਬਹਾਨਾ ਹੈ। ਵੇਖੋ, ਗਾਂ ਨੂੰ ਅਸੀਂ ਥੋੜ੍ਹੇ ਜਿਹੇ ਪੱਠੇ ਘਾਹ ਪਾ ਦਿੰਦੇ ਹਾਂ ਅਤੇ ਦੁੱਧ ਚੋ ਲੈਂਦੇ ਹਾਂ। ਹੰਸ ਆਉਂਦੇ ਨੇ, ਕਿਸੇ ਰਾਜੇ ਨੇ ਕਿਹਾ ਸੀ ਮੈਂ ਹੰਸ ਵੇਖਣੇ ਨੇ, ਕਿਸੇ ਨੇ ਕਿਹਾ ਵੀ ਤੂੰ ਆਪਣੇ ਕੋਠੇ 'ਤੇ ਮੋਤੀ ਖਿਲਾਰ ਦੇ, ਹੰਸ ਆ ਜਾਣਗੇ, ਕਿਉਂਕਿ ਮੋਤੀਆਂ ਦਾ ਖਾਜ, ਹੰਸਾਂ ਦਾ ਖਾਜ ਮੋਤੀ ਹੈ, ਹੰਸਾ ਹੀਰਾ ਮੋਤੀ ਚੁਗਣਾ। ਉਸ ਵੇਲੇ ਕਹਿੰਦੇ ਨੇ ਮੋਤੀ ਖਿਲਾਰ ਦਿੱਤੇ, ਹੰਸ ਆਏ, ਉਹਨਾਂ ਮੋਤੀ ਖਾ ਕੇ ਲਾਲ ਉਗਲ ਦਿੱਤੇ, ਉਦੋਂ ਵੀ ਬੇਕੀਮਤੇ, ਉਹ ਬੜਾ ਖੁਸ਼ ਹੋਇਆ। ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਨੇ, ਉਹਨਾਂ ਨੂੰ ਜੋ ਦੇਣਾ ਨਾ, ਲੈਣ ਦਾ ਬਹਾਨਾ ਹੈ, ਥੋੜ੍ਹਾ ਦੇ ਕੇ ਜ਼ਿਆਦਾ ਲੈ ਲੈਣਾ। ਗੁਰੂ ਅੱਗੇ ਅਸੀਂ ਚੜ੍ਹਾਉਂਦੇ ਹਾਂ, ਕੁਝ ਮਾਇਆ ਅਰਦਾਸ ਕਰਦੇ ਹਾਂ, ਗੁਰੂ ਤੋਂ ਸੁੱਖ ਲੈਂਦੇ ਹਾਂ, ਰੱਬ ਦੇ ਪਿਆਰੇ ਨੂੰ ਕੁਝ ਦਿੰਦੇ ਹਾਂ, ਗੁਰੂ ਦਾ ਸਮਝ ਕੇ ਦਿੰਦੇ ਹਾਂ, ਤੂੰ ਇੱਕ ਲੈਣ ਦਾ ਬਹਾਨਾ ਹੁੰਦਾ, ਥੋੜ੍ਹਾ ਦੇ ਕੇ ਜ਼ਿਆਦਾ ਲੈ ਲੈਣਾ। ਚੌਲ ਪੱਲੇ ਬੰਨ ਲੈ, ਆਪਣੀ ਇਸਤਰੀ ਦੇ ਆਖੇ ਲੱਗ ਗਿਆ, ਘਰ ਨੂੰ ਉੱਧਰ ਨੂੰ ਤੁਰ ਪਿਆ। ਹੁਣ ਜਦੋਂ ਆ ਕੇ ਦਰਵਾਜ਼ੇ 'ਤੇ ਖਲੋਤਾ, ਚੋਬਦਾਰ ਨੇ ਪੁੱਛਿਆ ਭਾਈ ਕਿਹਨੂੰ ਮਿਲਣਾ ਹੈ, ਵਸਤਰ ਤਾਂ ਪੁਰਾਣੇ ਪਾਟੇ ਸੀ। ਕਹਿੰਦਾ ਜੀ ਭਗਵਾਨ ਨੂੰ ਮਿਲਣਾ, ਕ੍ਰਿਸ਼ਨ ਨੂੰ ਮਿਲਣਾ। ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦੇ ਅਨੋਖੀ ਸਦਾਮਾ, ਤੇਰਾ ਮਿੱਤਰ ਆਇਆ ਹੈ। ਜਦੋਂ ਕ੍ਰਿਸ਼ਨ ਜੀ ਨੂੰ ਜਾ ਕੇ ਦੱਸਿਆ, ਕਹਿੰਦੇ ਤਖ਼ਤ ਤੋਂ ਉੱਠ ਕੇ ਭੱਜੇ ਦੌੜੇ, ਆ ਕੇ ਗਲ ਬੱਕੜੀ ਪਾ ਕੇ ਮਿਲੇ ਅਤੇ ਅੰਦਰ ਲੈ ਗਏ, ਤਖ਼ਤ 'ਤੇ ਬਿਠਾ ਦਿੱਤਾ, ਉਹਦੇ ਚਰਨ ਧੋਤੇ, ਇਤਨਾ ਪਿਆਰ ਕੀਤਾ। ਕਿਉਂਕਿ ਰੱਬ ਦੇ ਪਿਆਰੇ ਦੀ ਨਿਸ਼ਾਨੀ ਹੈ ਕਿ ਰੱਬ ਦਾ ਪਿਆਰਾ ਨਿਮਰਤਾ ਵਿੱਚ ਰਹਿੰਦਾ ਹੈ, ਸ਼ਰਧਾ ਵਿੱਚ, ਪਿਆਰ ਵਿੱਚ ਰਹਿੰਦਾ ਹੈ। ਹੁਣ ਬਾਲਮੀਕ ਦੇ ਵੀ ਚਰਨ ਧੋਤੇ ਸੀ ਕ੍ਰਿਸ਼ਨ ਨੇ, ਅਤੇ ਬਾਲਮੀਕੀਆਂ ਨੇ ਅੰਮ੍ਰਿਤਸਰ ਦੇ ਵਿੱਚ ਬੜਾ ਝਗੜਾ ਕੀਤਾ ਵੀ ਸਾਡੇ ਇਹਨਾਂ ਕ੍ਰਿਸ਼ਨ ਦੀ ਨਿੰਦਿਆ ਕੀਤੀ ਹੈ, ਚੰਗਾ ਨਹੀਂ ਕੀਤਾ। ਪਰ ਉਹ ਇਸ ਪਦਵੀ ਨੂੰ, ਇਸ ਗੱਲ ਨੂੰ ਨਹੀਂ ਨਾ ਜਾਣਦੇ ਵੀ ਰੱਬ ਦੇ ਪਿਆਰੇ ਅੱਗੇ ਇਹ ਖੇਡ ਕੋਈ ਨਹੀਂ, ਇਹ ਦੁਨੀਆਦਾਰੀ ਦੀ ਖੇਡ ਹੋ ਸਕਦੀ ਹੈ। ਦੁਨੀਆਦਾਰੀ ਕਹਿ ਸਕਦੀ, ਅਸੀਂ ਨੀਵੇਂ ਨਾ ਹੋਈਏ, ਰੱਬ ਦੇ ਪਿਆਰੇ ਤਾਂ ਰਹਿੰਦੇ ਨਿਮਰਤਾ ਵਿੱਚ ਨੇ। ਅਤੇ ਪੁੱਛਿਆ ਕ੍ਰਿਸ਼ਨ ਨੇ ਵੀ ਮੇਰੀ ਭਰਜਾਈ ਨੇ ਕੀ ਘੱਲਿਆ ਮੇਰੇ ਵਾਸਤੇ, ਇਸ ਤਰ੍ਹਾਂ ਪ੍ਰਸੰਗ ਆਉਂਦਾ ਹੈ। ਉਹਨੇ ਚੌਲ ਖੋਲ੍ਹ ਕੇ ਦਿੱਤੇ, ਬੜੇ ਖੁਸ਼ੀ ਹੋ ਕੇ ਚੱਬੇ, ਕਹਿੰਦੇ ਸਦਾਮਿਆ ਜਦੋਂ ਦੇ ਦਿੰਦੋ ਅਤੇ ਤੇਰੀ ਅੱਜ ਆਹ ਹਾਲਤ ਨਾ ਹੁੰਦੀ, ਨਾ ਚੌਲਾਂ ਵਾਸਤੇ ਝੂਠ ਬੋਲਿਆ ਸੀ ਨਾ। ਇੰਨਾ ਪ੍ਰੇਮ ਵਿੱਚ ਪਰਚ ਗਿਆ, ਇੰਨਾ ਪ੍ਰੇਮ ਵਿੱਚ ਰੱਖਿਆ, ਪਿਛਲਾ ਚੇਤਾ ਹੀ ਭੁੱਲ ਗਿਆ। ਪਰ ਪਿੱਛੇ ਸੁੰਦਰ ਘਰ ਬਣਾ ਦਿੱਤੇ, ਪਦਾਰਥ ਦੇ ਦਿੱਤੇ, ਕਿਸੇ ਗੱਲ ਦੀ ਕਮੀ ਨਾ ਰਹੀ। ਜਦੋਂ ਛੁੱਟੀ ਲੈ ਕੇ ਤੁਰੇ ਤੇ ਰਾਹ ਵਿੱਚ ਸਦਾਮਾ ਸੋਚਦਾ ਵੀ ਜਿਹੜੇ ਕੰਮ ਆਇਆ ਉਹ ਤਾਂ ਮੈਂ ਕ੍ਰਿਸ਼ਨ ਨੂੰ ਆਖਿਆ ਹੀ ਨਹੀਂ, ਉਹਨਾਂ ਤੋਂ ਮੰਗਿਆ ਹੀ ਨਹੀਂ, ਹੁਣ ਘਰਦੀ ਨੂੰ ਜਾ ਕੇ ਕੀ ਦੱਸੂਗਾ, ਕੀ ਆਖੂੰਗਾ। ਪਰ ਜਦੋਂ ਆਪਣੇ ਇਲਾਕੇ ਵਿੱਚ ਪਹੁੰਚਿਆ, ਉਹਦਾ ਲੜਕਾ ਉਹਨੂੰ ਮਿਲਿਆ, ਨਵੇਂ ਬਸਤਰ ਪਾਏ ਹੋਏ ਨੇ, ਵੇਖਿਆ ਘਰ ਤਾਂ ਦੀਦਾ ਹੀ ਨਹੀਂ, ਇੱਥੇ ਹੈ ਨਹੀਂ, ਝੁੱਗੀ ਬਣੀ ਸੀ, ਬੜੇ ਸੋਹਣੇ ਮਕਾਨ ਬਣੇ ਪਏ ਨੇ। ਉਸ ਵੇਲੇ ਉਸਦੇ ਬੱਚੇ ਨੇ ਦੱਸਿਆ ਕਿ ਇਹ ਤੁਸੀਂ ਆਪ ਤਾਂ ਖਲੋ ਕੇ ਬਣਾ ਰਹੇ ਸੀ, ਤੁਸੀਂ ਤਾਂ ਸੁੰਦਰ ਮਕਾਨ ਬਣਾਇਓ ਅਤੇ ਪੁੱਛਦੇ ਕਿਸ ਨੇ ਬਣਾਏ ਨੇ। ਉਸ ਵੇਲੇ ਸੁਦਾਮਾ ਜਾਣ ਗਿਆ ਵੀ ਇਹ ਕ੍ਰਿਸ਼ਨ ਭਗਵਾਨ ਨੇ ਕੌਤਕ ਕੀਤਾ ਹੈ, ਸਾਡੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਸੁੰਦਰ ਮਕਾਨ ਬਣਾ ਦਿੱਤੇ ਨੇ, ਸਾਰੇ ਪਦਾਰਥ ਦੇ ਦਿੱਤੇ ਨੇ। ਇਹ ਕਹਿੰਦੇ ਨੇ ਵਿਪਰ ਸੁਦਾਮੇ ਦਾਲਦ ਭੰਜ, ਵਿਪਰ ਬ੍ਰਾਹਮਣ ਸੁਦਾਮੇ ਦਾ ਜਿਹੜਾ ਦਲਿੱਦਰ ਸੀ ਨਾ, ਉਹ ਭੰਨ ਦੇਣਾ ਕੀਤਾ।
ਰੇ ਮਨ ਤੂੰ ਹੇ ਭਜ ਗੋਬਿੰਦ,
ਹੇ ਮਨਾ, ਹੇ ਜੀਵ, ਤੂੰ ਵੀ ਗੋਬਿੰਦ ਦਾ ਭਜਨ ਕਰ, ਬੰਦਗੀ ਕਰ, ਉਹ ਪਰਮਾਤਮਾ ਤੈਨੂੰ ਵੀ ਦੇਵੇਗਾ। ਜਬ ਦਾਦ ਨਹੀਂ ਤਬ ਦੂਧ ਦੀਆ, ਤੇ ਜਬ ਦਾਨ ਦੀਏ ਤਬ ਖਾਣਾ ਨਾ ਦੇ ਹੈ। ਜਦੋਂ ਦੰਦ ਨਹੀਂ ਸੀ, ਜਨਮ ਲਿਆ ਉਦੋਂ ਦੁੱਧ ਦੇ ਦਿੱਤਾ, ਮਾਂ ਦੇ ਕੁੱਛੜ ਬੈਠ ਕੇ ਦੁੱਧ ਚੁੰਘਦੇ ਰਹੇ, ਪਾਲਣਾ ਹੁੰਦੀ ਰਹੀ। ਜੇ ਹੁਣ ਦੰਦ ਦੇ ਦਿੱਤੇ ਨੇ ਤੇ ਭੋਜਨ ਨਾ ਦੇਵੇਗਾ। ਪਰਮਾਤਮਾ ਨੂੰ ਸਾਰਿਆਂ ਦਾ ਫਿਕਰ ਹੈ। ਲੋਕ ਇਹ ਗੱਲ ਬੜੀ ਕਹਿੰਦੇ ਨੇ, ਤੁਸੀਂ ਗਿਆਨੀ ਜੀ ਕਹਿੰਦੇ ਹੋ ਭਜਨ ਕਰੋ, ਬੰਦਗੀ ਕਰੋ, ਤੇ ਪਰਿਵਾਰ ਦੀ ਪਾਲਣਾ ਕਿਸ ਤਰ੍ਹਾਂ ਹੋਵੇ? ਪਹਿਲੀ ਗੱਲ ਤੇ ਇਹ ਹੈ ਕਿ ਗੁਰੂ ਦਾ ਕਿਤੇ ਹੁਕਮ ਨਹੀਂ, ਪਰਿਵਾਰ ਨੂੰ ਛੱਡ ਦਿਓ ਤੇ ਰੱਬ ਨੂੰ ਭਜੋ। ਗੁਰੂ ਕਹਿੰਦੇ ਨੇ ਕਿਰਤ ਵੀ ਕਰ ਤੇ ਨਾਮ ਵੀ ਜਪ। ਗੁਰੂ ਨੇ ਉਸ ਸਿੱਖ ਨੂੰ ਪ੍ਰਵਾਨ ਨਹੀਂ ਕੀਤਾ ਜਿਹੜਾ ਘਰ ਛੱਡ ਜਾਵੇ। ਗੁਰੂ ਨੇ ਕਿਹਾ ਸੀ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਗੁਰੂ ਨਾਨਕ ਸਾਹਿਬ ਅਚਲ ਬਟਾਲੇ ਗਏ ਸੀ ਤਾਂ ਇੱਕ 8 ਸਾਲ ਦਾ ਬੱਚਾ ਲੈ ਕੇ ਮਾਂ ਪਿਓ ਆਏ ਸੀ। ਕਹਿਣ ਲੱਗੇ ਮਹਾਰਾਜ ਅਸੀਂ ਸੁੱਖਿਆ ਸੀ, ਤੁਹਾਡੇ ਚੜ੍ਹਾ ਦਿਆਂਗੇ, ਕਿਉਂਕਿ ਸਾਡੇ ਘਰ ਬੱਚੇ ਪੈਦਾ ਹੁੰਦੇ ਨੇ ਮਰ ਜਾਂਦੇ ਸੀ, ਅਸੀਂ ਸੋਚਿਆ ਵੀ ਚੜ੍ਹਾ ਦਿਆਂਗੇ ਤੇ 8 ਸਾਲ ਦਾ ਹੋ ਗਿਆ, ਚੜ੍ਹਾਉਣ ਆਏ ਆ, ਜੇ ਨਾ ਚੜ੍ਹਾਇਆ ਨੇ ਬਚਣਾ ਨਹੀਂ। ਗੁਰੂ ਨੇ ਉਹਨਾਂ ਦਾ ਭਰਮ ਦੂਰ ਕਰਨਾ ਸੀ। ਸਤਿਗੁਰਾਂ ਨੇ ਕਿਹਾ ਬੱਚਾ ਤੇਰਾ ਨਾਮ ਕੀ? ਕਹਿੰਦੇ ਭਾਈ ਸੰਗਤੀਆ। ਕਹਿੰਦੇ ਉੱਠ ਫਿਰ, ਲੱਕੜਾਂ ਇਕੱਠੀਆਂ ਕਰ। ਅਜਿੱਤੇ ਰੰਧਾਵੇ ਨੂੰ ਨਾਲ ਲਾ ਦਿੱਤਾ, ਲੱਕੜਾਂ ਇਕੱਠੀਆਂ ਹੋ ਗਈਆਂ। ਕਹਿੰਦੇ ਚਿਖਾ ਬਣਾ ਦਿਓ, ਚਿਖਾ ਬਣ ਗਈ, ਅੱਗ ਲਾ ਦਿੱਤੀ। ਫਿਰ ਕਹਿਣ ਲੱਗੇ ਬਹਿ ਜਾ ਇਹਦੇ ਵਿੱਚ। ਬੱਚੇ ਨੇ ਛਾਲ ਮਾਰ ਦਿੱਤੀ। ਸਿੱਧ ਬੜੇ ਖੁਸ਼ ਸੀ, ਅਸੀਂ ਲੋਕਾਂ ਦੇ ਬੱਚੇ ਲੈ ਕੇ ਚੇਲੇ ਬਣਾਉਣੇ ਹੈ, ਤੇ ਗੁਰੂ ਨੇ ਲੋਕਾਂ ਦੇ ਬੱਚੇ ਸਾੜਨੇ ਸ਼ੁਰੂ ਕਰ ਦਿੱਤੇ ਨੇ, ਦੁਨੀਆ ਲੋਕ ਗੁਰੂ ਨਾਲ ਟੁੱਟ ਜਾਣਗੇ। ਪਰ ਧੰਨ ਗੁਰੂ ਨਾਨਕ ਸਾਹਿਬ ਦੇ ਮੁੱਖ ਤੋਂ ਸੁਭਾਵਿਕ ਹੀ ਬਚਨ ਨਿਕਲਿਆ, ਅੱਗ ਵਿੱਚ ਸੋਨਾ ਨਹੀਂ ਸੜਦਾ, ਸੋਨੇ ਦੀ ਖੋਟ ਸੜਦੀ ਹੈ। ਇਹ ਬੱਚਾ ਨਹੀਂ ਸੜੇਗਾ, ਇਹਦੇ ਔਗਣ ਸੜ ਜਾਣਗੇ, ਇਹਦੇ ਮਾਂ ਪਿਓ ਦਾ ਭਰਮ ਸੜ ਗਿਆ ਹੈ। ਗੁਰੂ ਨੇ ਫਿਰ ਸੁੱਤੇ ਸਿੱਧ ਆਵਾਜ਼ ਦਿੱਤੀ। ਨਾਨਕ ਪ੍ਰਕਾਸ਼ ਵਿੱਚ ਇਹ ਪੰਕਤੀਆਂ ਆਉਂਦੀਆਂ ਨੇ ਕਿ ਜਨਮ ਮਰਨ ਬੰਧਨ ਹਤੇ, ਟੂਟ ਗਏ ਜਮਜਾਲ, ਆਬੂ ਨਿਕਸੋ ਬਾਰ ਤੇ ਅਬਦੇ ਪਏ ਨਿਹਾਲ। ਬੱਚਾ ਤੇਰੇ ਜੰਮਣ ਮਰਨ ਦੇ ਬੰਧਨ ਕੱਟੇ ਗਏ ਨੇ, ਤੂੰ ਨਿਹਾਲ ਹੋਇਆ ਹੈ, ਅੱਗ ਚੋਂ ਬਾਹਰ ਆ ਜਾ। ਬੱਚਾ ਤੁਰਦਾ ਬਾਹਰ ਆ ਗਿਆ। ਗੁਰੂ ਕਹਿੰਦੇ ਲੈ ਜਾਓ, ਮਾਂ ਪਿਓ ਨੂੰ ਕਹਿੰਦੇ, ਹੁਣ ਤੇ ਅੱਗ ਨੇ ਵੀ ਨਹੀਂ ਸਾੜਿਆ, ਤੁਹਾਨੂੰ ਭਰਮ ਨਹੀਂ ਚਾਹੀਦਾ। ਗੁਰੂ ਨੇ ਆਖਿਆ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਹੈ ਜਿਨ੍ਹਾਂ ਦੇ ਹਿਰਦੇ ਘਰ ਦੇ ਵਿੱਚ ਮੇਰਾ ਵਾਸਾ ਹੋਵੇ, ਮੈਂ ਵੱਸਦਾ ਹੋਵਾਂ। ਕਿਉਂਕਿ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਗੁਰੂ ਆਪ ਗ੍ਰਿਸ਼ਤੀ ਸੀ ਤੇ ਗ੍ਰਿਸ਼ਤੀ ਸਿੱਖਾਂ ਨੂੰ ਆਪਣੇ ਚਰਨਾਂ ਤੇ ਪਾਇਆ, ਕਿਤੇ ਨਹੀਂ ਆਖਿਆ ਕੰਮ ਛੱਡ ਦਿਓ। ਤੇ ਗੁਰੂ ਕਹਿੰਦਾ ਹੈ ਪਿਆਰਿਆ ਤੂੰ ਵੀ ਗੋਬਿੰਦ ਨੂੰ ਭਜ, ਵਾਹਿਗੁਰੂ ਨੂੰ ਯਾਦ ਕਰ, ਤੇਰੇ ਸਾਰੇ ਕੰਮ ਰਾਸ ਆ ਜਾਣਗੇ, ਕੋਈ ਵੀ ਤੇਰਾ ਕੰਮ ਅੜੇਗਾ ਨਹੀਂ, ਰਹੇਗਾ ਨਹੀਂ। ਇੱਕ ਅਨੰਦਪੁਰ ਸਾਹਿਬ ਦੀ ਸਾਖੀ ਆਉਂਦੀ ਹੈ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਦੀ ਧਰਤੀ ਵਿੱਚ ਰਹਿੰਦੇ ਸਨ ਔਰ ਸਿੱਖ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਸੀ। ਇੱਕ ਵਿਦਵਾਨ ਚਲੇ ਗਿਆ ਜਿਹੜਾ ਕਥਾ ਬੜੀ ਸੁੰਦਰ ਕਰਦਾ ਸੀ। ਸੰਗਤਾਂ ਨੇ ਕਥਾ ਸੁਣੀ ਤੇ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਿੰਘ ਨੂੰ ਸਾਡੇ ਨਗਰ ਵਿੱਚ ਘੱਲੋ, ਸਾਡੇ ਪਿੰਡ ਵਿੱਚ ਆਵੇ, ਉੱਥੇ 6 ਮਹੀਨੇ ਕਥਾ ਸੁਣਾਵੇ, ਸਾਨੂੰ ਵੀ ਗੁਰਮਤ ਦਾ ਪਤਾ ਲੱਗੇ, ਗੁਰੂ ਦੀ ਗੱਲ ਦੀ ਸਮਝ ਆ ਸਕੇ। ਗੁਰੂ ਨੇ ਸਿੰਘ ਨੂੰ ਸੱਦ ਲਿਆ ਤੇ ਕਹਿਣ ਲੱਗੇ ਵੀ ਫਲਾਣੇ ਪਿੰਡ ਦੀ ਸੰਗਤ ਤੈਨੂੰ ਆਪਣੇ ਨਗਰ ਵਿੱਚ ਲਿਜਾਣਾ ਚਾਹੁੰਦੀ ਹੈ ਕਥਾ ਕਰਾਉਣ ਵਾਸਤੇ, ਤੇ ਤੂੰ ਜਾ। ਉਹ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਨਿੱਕੇ ਨਿੱਕੇ ਬੱਚੇ ਨੇ ਤੇ ਮੈਂ ਪਰਿਵਾਰ ਨੂੰ ਛੱਡ ਨਹੀਂ ਸਕਦਾ, ਮੈਂ ਤਾਂ ਤੁਹਾਡੇ ਦਰਸ਼ਨ ਕਰਨ ਆਇਆ ਕੁਝ ਦਿਨ, 6 ਮਹੀਨੇ ਮੈਂ ਕਿਸ ਤਰ੍ਹਾਂ ਬਾਹਰ ਰਵਾਂਗਾ ਤੇ ਮੈਂ ਨਹੀਂ ਜਾ ਸਕਦਾ। ਉਹਨਾਂ ਦੀ ਪਾਲਣਾ ਕੌਣ ਕਰੇਗਾ? ਗੁਰੂ ਸਾਹਿਬ ਨੇ ਬੜੇ ਪ੍ਰਮਾਣ ਦਿੱਤੇ, ਫਿਕਰ ਨਾ ਕਰ, ਸੈਲ ਪੱਥਰ ਮੈਂ ਜਾਣਦੇ ਪਾਏ, ਤਾਂਕਾ ਰਿਜਕ ਆਗੈ ਕਰ ਧਰਿਆ। ਪੱਥਰਾਂ ਵਿੱਚ ਕੀੜੇ ਪੈਦਾ ਕੀਤੇ ਨੇ, ਉਹਨਾਂ ਦਾ ਰਿਜਕ ਵੀ ਪਰਮਾਤਮਾ ਨੇ ਪਹਿਲਾਂ ਰੱਖਿਆ, ਤੈਨੂੰ ਕਾਹਦਾ ਫਿਕਰ ਹੈ? ਪਰ ਉਹਦਾ ਮਨ ਨੇ ਯਕੀਨ ਨਾ ਫੜਿਆ। ਗੁਰੂ ਨੇ ਸੰਗਤ ਨੂੰ ਆਖਿਆ, ਜਾਓ ਭਾਈ ਤੁਹਾਨੂੰ ਛੁੱਟੀ, ਉਹ ਚਲੇ ਗਏ ਤੇ ਇਹਨੂੰ ਅਸੀਂ ਘੱਲਾਂਗੇ, ਇਹ ਆਵੇਗਾ। ਕਿਉਂਕਿ ਉਹ ਸਿੱਖ ਉਦੋਂ ਕੋਲ ਨਹੀਂ ਸੀ। ਜਦੋਂ ਉਹ ਸਿੱਖ ਨੇ ਛੁੱਟੀ ਮੰਗੀ, ਗੁਰੂ ਕਹਿੰਦੇ ਆ ਹੁਕਮਨਾਮਾ ਸਾਡਾ ਫਲਾਣੇ ਪਿੰਡ ਵਿੱਚ ਦਿੰਦਾ ਜਾਵੀ। ਹੁਕਮਨਾਮਾ ਲੈ ਲਿਆ, ਉਸ ਪਿੰਡ ਵਿੱਚ ਗਿਆ, ਕਹਿਣ ਲੱਗਾ ਗੁਰੂ ਨੇ ਹੁਕਮਨਾਮਾ ਭੇਜਿਆ। ਉਹਨੂੰ ਜਲ ਪਾਣੀ ਛਕਾਉਣ ਲੱਗ ਪਏ। ਹੁਕਮਨਾਮਾ ਪੜ੍ਹ ਕੇ ਸੰਗਤ ਨੂੰ ਜਦੋਂ ਸੁਣਾਇਆ, ਲਿਖਿਆ ਸੀ ਕਿ ਇਹ ਵਿਦਵਾਨ ਤੁਹਾਡੇ ਪਿੰਡ 'ਚ ਹੀ ਭੇਜ ਦਿੱਤਾ ਹੈ, ਇਹਦੇ ਤੋਂ ਪਿਆਰ ਨਾਲ ਕਥਾ ਕਰਾਓ, ਕਥਾ ਸੁਣੋ, ਤੇ ਜੇ ਪਿਆਰ ਨਾਲ ਨਾ ਰਵੇ ਤੇ ਫਿਰ ਖਾਲਸੇ ਦੀ ਤਰ੍ਹਾਂ ਰੱਖੋ, ਜਿਸ ਤਰ੍ਹਾਂ ਪਹਿਰਾ ਰੱਖ ਕੇ ਰੱਖਿਆ, ਜਾਣ ਨਾ ਦਿਓ ਇਹਨੂੰ, 6 ਮਹੀਨੇ ਕਥਾ ਸੁਣੋ ਇਹਦੇ ਤੋਂ। ਉਹਨਾਂ ਕਿਹਾ ਵੀ ਵੇਖ ਲਾ ਵੀ ਗੁਰੂ ਦਾ ਹੁਕਮ ਹੀ, ਵੀ ਕਥਾ ਸੁਣੋ, ਜੇ ਤੇ ਪਿਆਰ ਨਾਲ ਸੁਣਾਉਣੀ ਹੈ ਤਾਂ ਚੰਗੀ ਗੱਲ ਹੈ, ਨਹੀਂ ਤੇ ਪਹਿਰਾ ਰੱਖਾਂਗੇ, ਜਾਣ ਅਸੀਂ ਤੈਨੂੰ ਦੇਣਾ ਨਹੀਂ, ਅਸੀਂ ਗੁਰੂ ਦਾ ਹੁਕਮ ਮੰਨਣਾ ਹੈ। ਉਹਨੇ ਵਿਚਾਰੇ ਨੇ ਕਥਾ ਸ਼ੁਰੂ ਕਰ ਦਿੱਤੀ। ਹੁਣ ਮਨ 'ਚ ਰੋਜ਼ ਇਹੋ ਆਉਂਦਾ ਵੀ ਪਰਿਵਾਰ ਮਰ ਗਿਆ ਹੋਵੇਗਾ, ਭੁੱਖਾ, ਬੁਰੀ ਹਾਲਤ ਹੋਵੇਗੀ, ਪਤਾ ਨਹੀਂ ਬਚਿਆ ਕੋਈ ਕਿ ਨਹੀਂ ਬਚਿਆ। ਇਸ ਤਰ੍ਹਾਂ ਸੋਚਦਾ ਰਿਹਾ, ਕਥਾ ਕਰਦਾ ਰਿਹਾ, 6 ਮਹੀਨੇ ਹੋ ਗਏ। ਨਗਰ ਵਾਲਿਆਂ ਨੇ ਸਰੋਪਾ ਦਿੱਤਾ, ਵਸਤਰ ਮਾਇਆ ਦਿੱਤੀ, ਪਦਾਰਥ ਦਿੱਤੇ, ਐਂ ਖੁਸ਼ ਕਰਕੇ ਉਹਨੂੰ ਤੋਰਿਆ। ਤੇ ਇਹ ਜਦੋਂ ਕਥਾ ਕਰਦਾ ਸੀ, ਨਗਰ ਵਾਲਿਆਂ ਨੇ ਸੋਚਿਆ ਵੀ ਗੁਰੂ ਕਲਗੀਧਰ ਦੇ ਦਰਸ਼ਨ ਕਰਨ ਗਿਆ, ਮੁੜਿਆ ਨਹੀਂ, ਉੱਥੇ ਭਰਤੀ ਹੋ ਗਿਆ ਹੋਣਾ ਹੈ। ਉਹਦੇ ਪਰਿਵਾਰ ਦੀ ਆਪਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ। ਪਿੰਡ ਵਾਲਿਆਂ ਕਿਸੇ ਮਕਾਨ ਪਾ ਤੇ, ਕਿਸੇ ਮੱਝ ਲੈ ਦਿੱਤੀ, ਕਿਸੇ ਕਣਕ ਲੈ ਦਿੱਤੀ, ਬਾਗੋ ਬਾਗ, ਕਿਸੇ ਚੀਜ਼ ਦੀ ਕਮੀ ਨਾ ਰਹੀ, ਸੌਖੇ ਵਸਣ ਲੱਗ ਪਏ। ਹੁਣ ਜਦੋਂ ਇਹ ਤੁਰਿਆ, ਉਹਦਾ ਰਸਤੇ ਵਿੱਚ ਸੋਚਦਾ ਹੈ ਵੀ ਪਤਾ ਨਹੀਂ ਕੋਈ ਜੀਵ ਬਚਿਆ ਕਿ ਨਹੀਂ ਬਚਿਆ, ਕੀ ਹੋਵੇਗਾ। ਦੂਰੋਂ ਵੇਖਦਾ ਹੈ ਵੀ ਜਿੱਥੇ ਮੇਰਾ ਘਰ ਸੀ ਕੱਚਾ, ਉੱਥੇ ਪੱਕੀ ਕੋਠੀ ਬਣੀ ਹੈ, ਤਾਂ ਕਿਸੇ ਢਾ ਕੇ ਮੇਰੇ ਮਗਰੋਂ ਕੋਠੀ ਬਣਾ ਲਈ ਹੈ। ਜਦੋਂ ਪਿੰਡ ਦੇ ਲਾਗੇ ਆ ਗਿਆ, ਸੋਚਦਾ ਸੋਚਦਾ, ਤਾਂ ਉਸ ਵੇਲੇ ਇਹਦੇ ਭਚੰਗੀ ਨੇ ਵੇਖ ਲਿਆ ਵੀ ਬਾਪੂ ਆ ਗਿਆ, ਪਿਤਾ ਆ ਗਿਆ, ਤੇ ਭੱਜਾ ਗਿਆ। ਮਾਂ ਦੇ ਗੱਲ ਨਾਲ ਚੰਬੜ ਕੇ ਕਹਿੰਦਾ, ਮਾਂ ਬਾਪੂ ਆ ਗਿਆ ਹੀ, ਪਿਤਾ ਆ ਗਿਆ ਹੀ, ਨਾਲੇ ਰੋਣ ਲੱਗ ਪਿਆ। ਮਾਂ ਕਹਿੰਦੀ, ਰੋਣਾ ਕਿਉਂ, ਖੁਸ਼ ਹੋ, ਤੇਰਾ ਪਿਤਾ ਘਰ ਆਇਆ। ਇਹ ਸਿੰਘ ਘਰ ਦੇ ਬਿਲਕੁਲ ਲਾਗੇ ਆ ਗਿਆ ਤੇ ਉਹ ਮਾਂ ਨੂੰ ਪਤਾ ਬੱਚੇ ਨੇ ਕੀ ਆਖਿਆ। ਕਹਿਣ ਲੱਗਾ, ਮਾਂ ਖੁਸ਼ ਕਿਸ ਤਰ੍ਹਾਂ ਹੋਵਾਂ, ਵੇਖ ਘਰ ਰਹਿੰਦਾ ਸੀ, ਅਸੀਂ ਭੁੱਖੇ ਮਰਦੇ ਸਾਂ, ਘਰੋਂ ਚਲੇ ਗਿਆ ਤੇ ਰੱਜ ਕੇ ਰੋਟੀ ਖਾਣ ਲੱਗੇ, ਫਿਰ ਆ ਗਿਆ, ਫਿਰ ਭੁੱਖੇ ਮਰਾਂਗੇ। ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਪੰਕਤੀਆਂ ਯਾਦ ਆਈਆਂ ਜਿਹੜੀਆਂ ਗੁਰੂ ਨੇ ਸੁਣਾਈਆਂ ਸੀ, ਜਨਨ ਪਿਤਾ ਲੋਕ ਸੁੱਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਇਹ ਜਿੰਨੇ ਸੰਬੰਧੀ ਰਿਸ਼ਤੇਦਾਰ ਧੀਆਂ ਪੁੱਤਰ ਨੇ, ਕੋਈ ਕਿਸੇ ਦੇ ਅਧੀਨ ਕਰਕੇ ਨਹੀਂ ਰੱਖਿਆ। ਪਰਮਾਤਮਾ ਨੇ ਸਾਰਿਆਂ ਦੀ ਪ੍ਰਤਪਾਲਣਾ ਦਾ ਫਿਕਰ ਹੈ, ਸਾਰਿਆਂ ਦੀ ਪ੍ਰਤਪਾਲਣਾ ਵਾਹਿਗੁਰੂ ਕਰਦਾ ਹੈ। ਇਹ ਕਹਿੰਦੇ, ਹੇ ਮਨਾ, ਤੂੰ ਗੋਬਿੰਦ ਨੂੰ ਕਿਉਂ ਨਹੀਂ ਭੱਜਦਾ? ਤੂੰ ਵੀ ਪਰਮਾਤਮਾ ਦਾ ਸਿਮਰਨ ਕਰ, ਉਹ ਸਭ ਕੁਝ ਦੇਵੇਗਾ। ਸਾਨੂੰ ਸਰੀਰ ਉਸਨੇ ਦਿੱਤਾ ਹੈ, ਪਦਾਰਥ ਉਸਨੇ ਦਿੱਤੇ ਨੇ, ਤੇ ਗੁਰੂ ਕਹਿੰਦੇ ਉਹਨੂੰ ਸਿਮਰਨ ਨਹੀਂ ਕਰਦਾ। ਸਾਹਿਬ ਕਹਿੰਦੇ ਨੇ ਸੁਖਮਣੀ ਸਾਹਿਬ ਦੇ ਅੰਦਰ, ਜੇ ਪ੍ਰਸਾਦ ਬਸੇ ਸੁਖ ਮੰਦਰ, ਇਸੇ ਧਿਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਨਾਲ ਤੂੰ ਸੁੱਖਾਂ ਨਾਲ ਸੋਹਣੇ ਘਰਾਂ ਵਿੱਚ ਵੱਸਦਾ ਹੈ, ਕਦੀ ਉਹਨੂੰ ਵੀ ਯਾਦ ਕਰ ਲਿਆ ਕਰ, ਜਿਹਨੇ ਘਰ ਦਿੱਤੇ ਨੇ। ਦੀਨੇ ਹਸਤ, ਇਹਨੂੰ ਹੱਥ ਦਿੱਤੇ ਨੇ। ਹੱਥ, ਹੱਥ ਦੀ ਗੱਲ ਛੱਡੋ, ਹੱਥ ਦਾ ਅੰਗੂਠਾ ਹੈ ਨਾ, ਇਹਦੀ ਕਦਰ ਨਹੀਂ। ਕਦੀ ਆਖਿਆ ਪਰਮਾਤਮਾ ਤੇਰਾ ਸ਼ੁਕਰ ਹੈ, ਤੂੰ ਮੈਨੂੰ ਅੰਗੂਠਾ ਬੜਾ ਸੋਹਣਾ ਲਾ ਆਇਆ ਮੇਰੇ ਹੱਥ ਤੋਂ? ਕਿਉਂਕਿ ਹੁੰਦਿਆਂ ਕਦਰ ਨਹੀਂ। ਜਿਹਦਾ ਅੰਗੂਠਾ ਹੈ ਨਹੀਂ, ਉਹਨੂੰ ਪੁੱਛੋ ਬਾਜ਼ਾਰੋਂ ਮਿਲ ਜਾਂਦਾ, ਤੂੰ ਕਿੰਨਾ ਕੁ ਤੰਗ ਹੈ, ਉਹ ਕਹੇਗਾ ਮੇਰਾ ਹੱਥ ਹੀ ਨਹੀਂ ਪੈਂਦਾ ਕਿਸੇ ਚੀਜ਼ ਨੂੰ, ਕਿਉਂਕਿ ਸਾਨੂੰ ਕਦਰ ਨਹੀਂ ਨਾ। ਪਰਮਾਤਮਾ ਨੇ ਇੱਕ ਇੱਕ ਰੋਮ ਲਾਇਆ ਸੀ, ਕਦਰ ਨਹੀਂ ਕਰਦੇ। ਹੱਥ ਦੀ ਗੱਲ ਛੱਡੋ, ਅੰਗੂਠਾ ਹੈ, ਇਹ ਹੀ ਨਾ ਹੋਵੇ ਤੇ ਬੜਾ ਵਿਗੋਚਾ ਹੁੰਦਾ, ਬੰਦਾ ਸੋਚਦਾ ਮੈਂ ਕੀ ਕਰਾਂ, ਪਰ ਅੰਗੂਠੇ ਦੇ ਹੁੰਦਿਆਂ ਤੇ ਕਦਰ ਨਹੀਂ ਨਾ। ਤੇ ਗੁਰੂ ਕਹਿੰਦੇ ਨੇ, ਦੀਨੇ ਹਸਤ, ਭਾਵ ਪੈਰ ਦਿੱਤੇ ਨੇ ਤੁਰਨ ਵਾਸਤੇ, ਦੀਨੇ ਹਸਤ ਭਾਵ ਕਰਨ, ਕੰਨ ਦਿੱਤੇ ਨੇ ਤੈਨੂੰ ਸੁਣਨ ਵਾਸਤੇ। ਜਿਹੜਾ ਬੋਲਾ ਉਹਨੂੰ ਪੁੱਛੋ ਕਿੰਨੀ ਕੁ ਤੰਗੀ ਹੈ, ਆਖੀ ਦਾ ਕੁਝ ਹੈ, ਸਮਝ ਦਾ ਕੁਝ ਹੈ। ਦੀਨੇ ਹਸਤ ਭਾਵ ਕਰਨ, ਨੇਤਰ, ਨੇਤਰ ਦਿੱਤੇ ਨੇ, ਅੱਖਾਂ ਦਿੱਤੀਆਂ ਨੇ। ਜਿਹਦੇ ਕੋਲ ਅੱਖਾਂ ਹੈ ਨੀ ਉਹਨੂੰ ਪੁੱਛੋ ਕਿ ਬਾਜ਼ਾਰੋਂ ਮਿਲ ਜਾਂਦੀਆਂ, ਕਿੰਨਾ ਵਿਗੋਚਾ ਤੈਨੂੰ ਅੱਖਾਂ ਦਾ। नेत्र रसना रसना दिती है, किन्ना कुछ जीव नू दे दिता है। जे सो दीने हस्त पाव कर नेत्र रसना तिसे त्याग अवर संगरचना, उन्हू छड़ दिता ते होरना विच रचिया फिरदा है। इनू एक ही फिक्र खाई जांदा है, मेरी प्रतपालना किस तरह होवेगी, परिवार की प्रतपालना किस तरह होवेगी। पर प्यारिया याद रख, परमेश्वर नू सारिया का फिक्र है। कूंज हृदय सिमरन करे पूर्ण बच्चा होए उडंदा, कूंज हृदय सिमरन करे लै बच्चा उड़दी असमाने। परमात्मा नू सारिया की प्रतपालना का फिक्र है। जे तू भी भजेगा तो सुनामे का दलिद्र भी चुकया गया, तो तेरा दलिद्र भी चुक देवेगा गुरु, तेनू भी पदार्थ मिल जाएंगे। इस करके रे मन तू भी भज गोबिंद, गो बाणी करके बिंद जो जानने योग है, उस परमात्मा का सिमरन कर, तेनू भी सारे पदार्थ सारे सुख मिलने। जे तू सुख चाहता है तो वाहिगुरु की बंदगी करया कर, सच्चे पातशाह जी कृपा करन, सानू बल बख्शन, असी सतगुरां की बंदगी भी जुड़ जाइए, वाहिगुरु के सिमरन विच जुड़ जाइए। तो वाहिगुरु आप ही अपने प्यारियां दे फिर कार्ज सवार दिंदा है। विचारां करदियां अनेक प्रकार दियां त्रुटियां हो जांदियां ने, सच्चे पातशाह जी बख्श लैण। देहो सज्जन असीसड़ियां जो होवे साहिब सो मेल, ओइयां भुल्लां चुक्कां की माफ़ी जिन्हां गुरमुखां ने कथा दे सत्कार विच माया हाजिर कीती। सतगुरु जी आप नाम जाणदे ने, चढ़दियां कला रखण खजाने परिपूर्ण करन। आओ जी पंक्तियां पढ़ के समाप्ति करिए जी।
विपर सुदामें दर्द पांज, रे मन तू भी पाज गोबिंद।